And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਖਬਰਾਂ ਬਹੁਤ ਨੇ, ਖਬਰਾਂ ਬੜੀਆਂ ਇੰਪੋਰਟੈਂਟ ਨੇ। ਬ੍ਰੇਕ ਤੋਂ ਪਹਿਲਾਂ ਮਨਿਸਟਰ ਕਮਲ ਖਹਿਰਾ ਨਾਲ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਵੀ ਤੁਸੀਂ ਸਾਰਿਆਂ ਨੇ ਸੁਣੀ ਆ, ਉਹਨੂੰ ਲੈ ਕੇ ਕਾਫੀ ਰਿਐਕਸ਼ਨ ਵੀ ਆ ਰਿਹਾ ਵਟਸਐਪ 'ਤੇ। ਪਰ ਦੇਖੋ, ਗੱਲ ਇਹ ਆ, ਕੱਲ੍ਹ ਜਿਹੜੀ RCMP ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਜਿਹੜੀਆਂ ਗੱਲਾਂ ਆਖੀਆਂ ਗਈਆਂ ਕਿ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਜਿਸ ਤਰ੍ਹਾਂ ਦੀਆਂ ਕੁਝ ਬਹੁਤ ਕੰਸਰਨਿੰਗ ਇੰਸੀਡੈਂਟਸ ਅਸੀਂ ਪਿਛਲੇ ਕੁਝ ਸਮੇਂ 'ਚ ਵੇਖੇ ਨੇ ਅਕਰੋਸ ਦਾ ਕੰਟਰੀ, ਉਹਨਾਂ ਨੇ ਉਹਦੇ ਵਿੱਚੋਂ ਬਹੁਤ ਸਾਰੀਆਂ ਤਾਰਾਂ ਉਹ ਭਾਰਤੀ ਏਜੰਟਸ ਨਾਲ, ਭਾਰਤੀ ਸਰਕਾਰ ਦੇ ਏਜੰਟਸ ਨਾਲ, ਇਨਫੈਕਟ ਜਿਹੜੇ ਭਾਰਤੀ ਸਰਕਾਰ ਦੇ ਡਿਪਲੋਮੈਟਸ ਕੈਨੇਡਾ ਦੇ ਵਿੱਚ ਸਟੇਸ਼ਨਡ ਸੀਗੇ ਉਹਨਾਂ ਦੇ ਨਾਲ ਉਹਨਾਂ ਤਾਰਾਂ ਨੂੰ ਜੋੜਿਆ ਗਿਆ। ਕੱਲ੍ਹ RCMP ਦੇ ਮੁਖੀ ਮਾਈਕ ਟਿਊਹਿਮ ਉਹਨਾਂ ਨੇ ਅਤੇ ਜਿਹੜੇ ਅਸਿਸਟੈਂਟ ਕਮਿਸ਼ਨਰ ਨੇ ਬ੍ਰਿਜਿਟ ਗੋਵਿਨ, ਉਹਨਾਂ ਨੇ ਆ ਕੇ ਜਿਹੜੀ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਜੇ ਉਂਝ ਵੇਖਿਆ ਜਾਵੇ ਨਵੀਂ ਗੱਲ ਕੋਈ ਨਹੀਂ ਸੀ, ਪਰ ਇਹ ਗੱਲਾਂ ਜ਼ਰੂਰ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਲੈ ਕੇ ਪਹਿਲਾਂ ਸਿਰਫ ਘੁਸਰ ਮੁਸਰ ਹੋ ਰਹੀ ਸੀ, ਹੁਣ ਜਦੋਂ RCMP ਦੇ ਮੁਖੀ ਆ ਕੇ ਉਹ ਗੱਲਾਂ ਕਰਦੇ ਨੇ ਤਾਂ ਉਹਦੇ ਨਾਲ ਫਿਰ ਉਸ ਜਿਹੜੀ ਗ੍ਰੈਵਿਟੀ ਆ ਹੋਰ ਜ਼ਿਆਦਾ ਵੱਧ ਜਾਂਦੀ ਹੈ। ਆਫਕੋਰਸ, ਉਸ ਤੋਂ ਪਹਿਲਾਂ ਖਬਰ ਇਹ ਵੀ ਆ ਗਈ ਸੀ ਕਿ ਕੈਨੇਡਾ ਦੀ ਸਰਕਾਰ ਵੱਲੋਂ ਜਿਹੜੇ 6 ਭਾਰਤੀ ਡਿਪਲੋਮੈਟਸ ਕੈਨੇਡਾ ਦੇ ਵਿੱਚ ਸਨ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਫਿਰ ਇਹ ਪ੍ਰੈਸ ਕਾਨਫਰੰਸ ਹੁੰਦੀ ਹੈ, ਜਵਾਬੀ ਕਾਰਵਾਈ 'ਚ ਭਾਰਤ ਨੇ ਵੀ ਕੈਨੇਡਾ ਦੇ 6 ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਐਕਸਪੈਲ ਕਰ ਦਿੱਤਾ ਹੋਇਆ। ਸੋ ਉਸ ਤੋਂ ਬਾਅਦ ਇਹ ਟੈਨਸ਼ਨ ਅਤੇ ਡਿਪਲੋਮੈਟਿਕ ਸਪੈਟ ਹੁਣ ਇੱਕ ਨਵਾਂ ਰੂਪ ਇਖਤਿਆਰ ਕਰ ਗਈ ਹੈ।
ਇਸ ਤੋਂ ਵੀ ਪਹਿਲਾਂ ਪਿਛਲੇ ਹਫ਼ਤੇ ਖਬਰ ਇਹ ਆਈ ਸੀ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਾਓਸ ਦੇ ਵਿੱਚ ਮਿਲੇ ਨੇ ਏਸ਼ੀਆਨ ਸਮਿਟ ਦੀ ਸਾਈਡਲਾਈਨਸ ਤੇ। ਉਹ ਇੱਕ ਬਰੀਫ ਜੀ ਕਹਿੰਦੇ ਉਹਨਾਂ ਦੀ ਮੁਲਾਕਾਤ ਹੋਈ ਸੀ
ਜੀ।
ਉਸ ਤੋਂ ਬਾਅਦ ਥੈਂਕਸਗਿਵਿੰਗ ਮੰਡੇ ਖਬਰ ਆ ਜਾਂਦੀ ਹੈ ਕਿ ਜੀ ਦੋਨੋਂ ਮੁਲਕਾਂ ਵੱਲੋਂ ਇੱਕ ਦੂਜੇ ਦੇ 6-6 ਡਿਪਲੋਮੈਟਸ ਜਿਹੜੇ ਐਕਸਪੈਲ ਕਰ ਦਿੱਤੇ ਗਏ ਨੇ
ਜੀ।
ਉਸ ਤੋਂ ਬਾਅਦ ਫਿਰ ਪਤਾ ਲੱਗਦਾ ਕਿ RCMP ਵਾਲੇ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ, ਉਹ ਪ੍ਰੈਸ ਕਾਨਫਰੰਸ ਹੁੰਦੀ ਬੜੀ ਵਿਸਤਾਰਿਤ। ਉਸ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਡੋਮਿਨਿਕ ਲੈਬਲੋਂਗ ਤੇ ਮੈਲਨੀ ਜੋਲੀ, ਪਬਲਿਕ ਸੇਫਟੀ ਮਿਨਿਸਟਰ ਤੇ ਫੋਰਨ ਅਫੇਅਰਸ ਮਿਨਿਸਟਰ ਦੇ ਨਾਲ ਰਲ ਕੇ ਪ੍ਰੈਸ ਕਾਨਫਰੰਸ ਕਰਦੇ ਨੇ। ਇਹਦੇ ਵਿੱਚੋਂ ਇਹ ਵੀ ਗੱਲ ਪਤਾ ਲੱਗਦੀ ਹੈ ਕਿ ਜਿਹੜੇ ਸਾਡੇ RCMP ਦੇ ਡੈਪਟੀ ਕਮਿਸ਼ਨਰ ਆਫ ਫੈਡਰਲ ਪੁਲਿਸਿੰਗ ਨੇ ਮਾਰਕ ਫਲਿਨ,
ਹਾਂਜੀ,
ਇਹਨਾਂ ਨੇ ਪਿਛਲੇ ਦਿਨਾਂ ਦੌਰਾਨ ਇਹ ਦੱਸਿਆ ਗਿਆ ਕਿ ਕੋਸ਼ਿਸ਼ ਕੀਤੀ ਕਿ ਜਿਹੜਾ ਕੋਈ ਐਵੀਡੈਂਸ ਹੈ ਇਸ ਫੋਰਨ ਇੰਟਰਫੇਰੈਂਸ ਦੀ ਇਨਕੁਆਇਰੀ ਨਾਲ ਸੰਬੰਧਿਤ ਉਹ ਭਾਰਤੀ ਨੁਮਾਇੰਦਿਆਂ ਦੇ ਸਪੁਰਦ ਕੀਤਾ ਜਾ ਸਕੇ। ਕਹਿੰਦੇ ਉਹਨਾਂ ਨੇ ਕਈ ਵਾਰ ਇਹ ਕੋਸ਼ਿਸ਼ਾਂ ਕੀਤੀਆਂ, ਉਹ ਕੋਸ਼ਿਸ਼ ਕਾਮਯਾਬ ਨਹੀਂ ਹੋਈ, ਮਤਲਬ ਕਿ ਭਾਰਤੀ ਜਿਹੜੇ ਡਿਪਲੋਮੈਟਸ ਹਨ ਜਾਂ ਫਿਰ ਉਹਨਾਂ ਦੇ ਰੈਪ੍ਰੈਜੈਂਟੇਟਿਵਸ, ਉਹਨਾਂ ਨੇ ਮਿਲਣ ਤੋਂ ਇਨਕਾਰ ਕੀਤਾ। ਇਸ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਲਾਓਸ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਲੰਘੇ ਸ਼ਨੀਵਾਰ
12 ਤਰੀਕ ਨੂੰ
ਮਾਰਕ ਫਲਿਨ, ਉਹਨਾਂ ਦੇ ਨਾਲ NSIA ਜਿਹੜੇ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਐਡਵਾਈਜ਼ਰ ਨੇ ਨੈਟਲੀ ਡਰੂਵਿਨ ਤੇ ਨਾਲ ਡੈਪਟੀ ਮਿਨਿਸਟਰ ਆਫ ਫੋਰਨ ਅਫੇਅਰਸ ਡੇਵਿਡ ਮੋਰਿਸਨ, ਇਹ ਤਿੰਨੋਂ ਜਣੇ ਰਲ ਕੇ ਮਿਲੇ ਨੇ ਇੰਡੀਅਨ ਕਾਊਂਟਰ ਪਾਰਟਸ ਨੂੰ ਸਿੰਗਾਪੁਰ
ਚ ਮੀਟਿੰਗ ਹੋਈ।
ਉੱਥੇ ਕਹਿੰਦੇ ਮੀਟਿੰਗ ਹੋਈ ਇਸੇ ਸੰਬੰਧ ਵਿੱਚ ਤੇ ਉਹ ਮੀਟਿੰਗ ਫਰੂਟਫੁਲ ਨਹੀਂ ਰਹੀ। ਕਹਿੰਦੇ ਉਹਦੇ ਵਿੱਚੋਂ ਜਿਹੜਾ ਭਾਰਤੀ ਨੁਮਾਇੰਦਿਆਂ ਦਾ ਵਤੀਰਾ ਸੀ ਜਾਂ ਕੋਈ ਆਪਸ ਵਿੱਚ, ਕਹਿੰਦੇ ਉਹ ਕੋਆਪਰੇਟਿਵ ਨਹੀਂ ਸੀ, ਉਹਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਨਹੀਂ ਨਿਕਲਿਆ। ਇਸ ਕਰਕੇ ਕਹਿੰਦੇ RCMP ਨੇ ਫੈਸਲਾ ਕੀਤਾ ਕਿ ਨਾਓ ਇਸ ਟਾਈਮ ਕਿ ਜਦੋਂ ਅਸੀਂ ਇਹ ਸਾਰੀ ਜਿਹੜੀ ਡਿਟੇਲ ਹੈ ਇਹ ਅਸੀਂ ਕੈਨੇਡੀਅਨ ਨੈਸ਼ਨਲਸ ਦੇ ਨਾਲ, ਕੈਨੇਡੀਅਨ ਨਾਗਰਿਕਾਂ ਦੇ ਨਾਲ ਸਾਂਝੀ ਕਰੀਏ,
ਉਹਨਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ,
ਪਰ ਗੱਲ ਇਹ ਹੈ ਕਿ ਜਿਹੜੀ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਕੋਈ ਖਾਸ ਡਿਟੇਲ ਦੱਸੀ ਨਹੀਂ ਗਈ।
ਜਦੋਂ ਵਾਸੂ ਜੀ ਸਵਾਲ ਜਵਾਬ ਜੋ ਜਵਾਬ ਤਲਬੀ ਹੋਈ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਹੁਣ ਤੱਕ ਜਿਹੜੇ ਕੈਨੇਡਾ ਦੇ ਵਿੱਚ ਕੋਈ ਕਤਲ ਹੋਏ ਨੇ, ਹੁਣ ਕਿਹੜੇ ਕਿਹੜੇ ਕਤਲ ਐਗਜੈਕਟਲੀ ਉਹਨਾਂ ਨੇ ਨਾਮ ਨਹੀਂ ਲਿਆ, 8 ਵਿਅਕਤੀਆਂ ਨੂੰ ਅਰੈਸਟ ਜਾਂ ਚਾਰਜ ਕੀਤਾ ਗਿਆ ਹੈ ਹੋਮਿਸਾਈਡਸ ਦੇ ਮਾਮਲੇ ਦੇ ਵਿੱਚ, ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ 22 ਵਿਅਕਤੀ ਨੇ ਜਿਨ੍ਹਾਂ ਨੂੰ ਅਰੈਸਟ 'ਤੇ ਚਾਰਜ ਕੀਤਾ ਗਿਆ ਅਕਰੋਸ ਦਾ ਕੰਟਰੀ। ਕੱਲ੍ਹ ਇਹ ਗੱਲ ਵੀ ਮਾਈਕ ਡਿਊਹਿਮ ਨੇ RCMP ਦੇ ਕਮਿਸ਼ਨਰ ਨੇ ਬੜੀ ਕਲੀਅਰ ਕੀਤੀ ਕਿ 2 ਡਿਸਟਿੰਕਟ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ, ਜਿਹੜਾ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਮਾਮਲਾ ਉਹ ਵੱਖਰੀ ਇਨਵੈਸਟੀਗੇਸ਼ਨ ਆ, ਜਿਹੜੇ ਬਾਕੀ ਦੀ ਕ੍ਰਿਮੀਨਲ ਐਕਟੀਵਿਟੀ ਹੈ ਕੈਨੇਡਾ ਦੇ ਵਿੱਚ ਜਿਹਨੂੰ ਕਿ RCMP ਦੇ ਕਹਿਣ ਮੁਤਾਬਕ ਬੜਾਵਾ ਦਿੱਤਾ ਜਾ ਰਿਹਾ ਹੈ ਭਾਰਤੀ ਸਰਕਾਰ ਦੇ ਏਜੰਟਸ ਵੱਲੋਂ ਕਿ ਉਹ ਵੱਖਰੀਆਂ ਇਨਵੈਸਟੀਗੇਸ਼ਨਸ ਨੇ ਅਤੇ ਵੱਖੋ ਵੱਖਰੀਆਂ ਜਿਹੜੀਆਂ ਪੁਲਿਸ ਜੁਰਿਸਡਿਕਸ਼ਨਸ ਨੇ ਕੈਨੇਡਾ ਭਰ ਦੇ ਵਿੱਚ ਉਹ ਇਨਵੈਸਟੀਗੇਸ਼ਨ ਤਾਂ ਕਰ ਰਹੀਆਂ ਨੇ, ਪਰ ਨਾਲ ਹੀ ਇੱਕ ਜਿਹੜੀ ਜੁਆਇੰਟ ਟਾਸਕ ਫੋਰਸ RCMP ਨੇ ਜਿਹੜੀ ਸਥਾਪਿਤ ਕੀਤੀ ਸੀ ਇਸ ਸਾਲ ਫਰਵਰੀ ਦੇ ਵਿੱਚ, ਉਹਦੇ ਆਧਾਰ 'ਤੇ ਉਹਨੇ ਕਾਫੀ ਸਾਰਾ ਕੰਮ ਕੀਤਾ ਹੈ। ਹੁਣ ਬਹੁਤ ਸਾਰੀਆਂ ਗੱਲਾਂ ਕੱਲ੍ਹ ਉਹਨੇ ਇਹ ਵੀ ਕਹੀਆਂ ਕਿ ਚੱਲਦੀ ਇਨਵੈਸਟੀਗੇਸ਼ਨ ਹੋਣ ਕਰਕੇ ਅਸੀਂ ਬਹੁਤ ਸਾਰੇ ਜਿਹੜੇ ਬਿਊਰੇ ਨੇ ਉਹ ਸਾਂਝੇ ਨਹੀਂ ਕਰ ਸਕਦੇ, ਪਰ ਪ੍ਰਮੁੱਖ ਤੌਰ 'ਤੇ ਵਾਸੂ ਜੀ 4 ਚੀਜ਼ਾਂ ਹਾਈਲਾਈਟ ਕੀਤੀਆਂ RCMP ਦੇ ਕਮਿਸ਼ਨਰ ਮਾਈਕ ਡਿਊਹਿਮ ਨੇ। ਇੱਕ ਤਾਂ ਉਹਨਾਂ ਨੇ ਆਖਿਆ ਕਿ ਵਾਇਲੈਂਟ ਐਕਸਟ੍ਰੀਮਿਜ਼ਮ ਇੰਪੈਕਟਿੰਗ ਬੋਥ ਕੈਨੇਡਾ ਐਂਡ ਇੰਡੀਆ, ਕਿ ਇੱਦਾਂ ਨਹੀਂ ਆ ਕਿ ਜਿਹੜੀਆਂ ਕੁਝ ਗਤੀਵਿਧੀਆਂ ਇਹਨਾਂ ਦੋਹਾਂ ਮੁਲਕਾਂ 'ਚ ਹੋ ਰਹੀਆਂ ਨੇ ਉਹ ਸਿਰਫ ਕੈਨੇਡਾ ਨੂੰ ਹੀ ਉਹਨਾਂ ਤੋਂ ਖਤਰਾ ਹੈ, ਵੀ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਇੰਡੀਆ ਨੂੰ ਵੀ ਉਹਨਾਂ ਤੋਂ ਖਤਰਾ ਹੈ। ਦੂਜੀ ਚੀਜ਼ ਉਹਨਾਂ ਨੇ ਕਿਹਾ ਕਿ ਜਿਹੜੇ ਕੈਨੇਡਾ ਦੇ ਵਿੱਚ ਕੁਝ ਕਤਲ ਹੋਏ ਅਤੇ ਕੁਝ ਹਿੰਸਕ ਵਾਰਦਾਤਾਂ ਹੋਈਆਂ, ਉਹਦੇ ਭਾਰਤੀ ਸਰਕਾਰ ਦੇ ਜਿਹੜੇ ਏਜੰਟਸ ਨੇ, ਭਾਰਤੀ ਸਰਕਾਰ ਨਾਲ ਸੰਬੰਧਿਤ ਏਜੰਟਸ ਨੇ, ਉਹਨਾਂ ਦਾ ਉਹਨਾਂ ਦੀ ਸ਼ਮੂਲੀਅਤ ਦੇ ਇਹਦੇ ਵਿੱਚੋਂ ਸੰਕੇਤ ਮਿਲਦੇ ਨੇ। ਫਿਰ ਨਾਲ ਹੀ ਜਿਹੜੀ ਆਹ ਗੱਲ ਬੜੀ ਕੰਸਰਨਿੰਗ ਆ ਕਿ ਔਰਗਨਾਈਜ਼ਡ ਕ੍ਰਿਮੀਨਲ ਗਰੁੱਪਸ ਦੀ ਵਰਤੋਂ ਕੀਤੀ ਜਾ ਰਹੀ ਆ ਕੈਨੇਡਾ ਦੇ ਵਿੱਚ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਟਾਰਗੇਟ ਕਰਨ ਲਈ ਅਤੇ ਇੱਕ ਅਜਿਹੀ ਪਰਸੈਪਸ਼ਨ ਬਿਲਡ ਕਰਨ ਦੇ ਲਈ ਵੀ ਕੈਨੇਡਾ ਬੜਾ ਅਸੁਰੱਖਿਅਤ ਮੁਲਕ ਆ। ਅਤੇ ਚੌਥੀ ਗੱਲ ਆਖੀ ਗਈ ਹੈ ਇੰਟਰਫੇਰੈਂਸ ਇਨ ਦਾ ਡੈਮੋਕਰੈਟਿਕ ਪ੍ਰੋਸੈਸ।
ਔਰਗਨਾਈਜ਼ਡ ਕ੍ਰਾਈਮ ਦੇ ਸੰਬੰਧ ਵਿੱਚ ਕੱਲ੍ਹ ਪ੍ਰੈਸ ਕਾਨਫਰੰਸ ਦੌਰਾਨ ਬਿਸ਼ਨੋਈ ਗਰੁੱਪ ਦਾ ਖਾਸ ਤੌਰ 'ਤੇ ਨਾਮ ਵੀ ਲਿਆ ਗਿਆ। ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਕਿ ਹੁਣ ਜਿਹੜੇ ਭਾਰਤੀ ਸਰਕਾਰ ਉਹਨਾਂ ਦਾ ਤੰਤਰ ਉਹਨਾਂ ਵੱਲੋਂ ਔਰਗਨਾਈਜ਼ਡ ਕ੍ਰਾਈਮ ਗਰੁੱਪਸ ਦੀ ਮਦਦ ਲਈ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਲਈ, ਅਤੇ ਉਹਦੇ ਵਿੱਚ ਬਿਸ਼ਨੋਈ ਗਰੁੱਪ ਕਹਿੰਦੇ ਸਪੈਸ਼ਲੀ ਕਹਿੰਦੇ ਉਹਦਾ ਨਾਮ ਮੈਂਸ਼ਨ ਕਰਨਾ ਬਣਦਾ। ਅੱਛਾ ਵਿਜੇ ਜੀ, ਜਿਹੜੀਆਂ ਐਕਸਪਲਸ਼ਨਸ ਹੋਈਆਂ ਨੇ, ਸੋ ਖਬਰ ਇਹ ਆਈ ਹੈ ਕਿ ਗਲੋਬਲ ਅਫੇਅਰਸ ਕੈਨੇਡਾ ਨੇ ਭਾਰਤ ਨੂੰ ਸੂਚਿਤ ਕੀਤਾ, ਸੋ ਮੇ ਬੀ ਜਦੋਂ ਸ਼ਨੀਵਾਰ ਇਹ ਮੀਟਿੰਗ ਹੋਈ ਹੋਏਗੀ ਸਿੰਗਾਪੁਰ ਵਿੱਚ, ਸ਼ਾਇਦ ਉਸ ਦੌਰਾਨ ਇਹ ਗੱਲ ਹੋਈ ਹੋਵੇ ਕਿ ਜਿਹੜੇ ਭਾਰਤ ਦੇ ਹਾਈ ਕਮਿਸ਼ਨਰ ਨੇ ਇੱਥੇ ਕੈਨੇਡਾ ਦੇ ਵਿੱਚ ਸੰਜੇ ਕੁਮਾਰ ਵਰਮਾ, ਉਹ ਇੱਕ ਪਰਸਨ ਆਫ ਇੰਟਰਸਟ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ, ਤੇ ਭਾਰਤ ਸਰਕਾਰ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹਨਾਂ ਦੀ ਜਿਹੜੀ ਡਿਪਲੋਮੈਟਿਕ ਇਮਿਊਨਿਟੀ ਹੈ ਉਹ ਸਾਨੂੰ ਵੇਵ ਆਫ ਕਰਨ ਦਿਓ, ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਹਾਂ, ਇਨਵੈਸਟੀਗੇਸ਼ਨ ਕਰਨਾ ਚਾਹੁੰਦੇ ਹਾਂ। ਭਾਰਤ ਸਰਕਾਰ ਓਬਵੀਅਸਲੀ ਉਹਦੇ ਵਾਸਤੇ ਰਾਜ਼ੀ ਨਹੀਂ ਹੋਈ, ਤੇ ਉਸ ਤੋਂ ਬਾਅਦ ਫਿਰ ਭਾਰਤ ਸਰਕਾਰ ਵੱਲੋਂ ਆਪਣੇ ਡਿਪਲੋਮੈਟਸ ਨੂੰ ਰੀਕਾਲ ਕਰ ਲਿਆ ਗਿਆ, ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ। ਕੈਨੇਡਾ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਐਕਸਪੈਲ ਕੀਤਾ, ਤੇ ਉਹਦੇ ਜਵਾਬ ਦੇ ਵਿੱਚ ਫਿਰ ਭਾਰਤੀ ਸਰਕਾਰ ਨੇ 6 ਕੈਨੇਡੀਅਨ ਡਿਪਲੋਮੈਟਸ ਨੂੰ ਵੀ ਐਕਸਪੈਲ ਕੀਤਾ, ਜਿਨ੍ਹਾਂ ਦੇ ਵਿੱਚ ਜਿਹੜੇ ਕੈਨੇਡੀਅਨ ਚਾਰਜ ਦੇ ਅਫੇਅਰਸ ਨੇ ਸਟੂਅਰਟ ਵੀਲਰ, ਉਹ ਵੀ ਸ਼ਾਮਲ ਸਨ, ਉਹਨਾਂ ਸਮੇਤ ਉਹ ਤੇ 5 ਹੋਰ, ਸੋ ਟੋਟਲ 6 ਡਿਪਲੋਮੈਟਸ ਐਕਸਪੈਲ ਕੀਤੇ ਗਏ ਨੇ, 6-6 ਦੋਨੋਂ ਮੁਲਕਾਂ ਵਿੱਚ।
ਜਿਹੜੇ ਚਾਰਲਸ ਵੀਲਰ ਜਦੋਂ ਉਹਨਾਂ ਨੂੰ ਕੱਲ ਮਿਨਿਸਟਰੀ ਆਫ ਫੋਰਨ ਅਫੇਅਰਸ ਵੱਲੋਂ ਤਲਬ ਕੀਤਾ ਗਿਆ, ਜਦੋਂ ਬਾਹਰ ਆ ਰਹੇ ਸੀ ਭਾਰਤੀ ਮੀਡੀਆ ਨਾਲ ਗੱਲ ਕਰਦੇ, ਉਹਨਾਂ ਨੇ ਇਹ ਆਖਿਆ ਕਿ ਅਸੀਂ ਜਿਹੜਾ ਇਰਰਿਫਿਊਟੇਬਲ ਐਵੀਡੈਂਸ ਹੈ ਜਿਹਨੂੰ ਤੁਸੀਂ ਨਕਾਰ ਹੀ ਨਹੀਂ ਸਕਦੇ, ਅਜਿਹਾ ਐਵੀਡੈਂਸ ਕੈਨੇਡਾ ਵੱਲੋਂ ਭਾਰਤ ਨਾਲ ਸਾਂਝਾ ਕੀਤਾ ਗਿਆ। ਹੁਣ ਜਿਹੜੀ ਅਗਲੀ ਕਾਰਵਾਈ ਹੈ, ਜਿਹੜੀ ਕੋਆਪਰੇਸ਼ਨ, ਜਿਹੜੀ ਭਾਰਤ ਕਹਿੰਦਾ ਰਿਹਾ ਕਿ ਅਸੀਂ ਕੋਆਪਰੇਟ ਕਰਾਂਗੇ, ਹੁਣ ਭਾਰਤ ਨੂੰ ਆਪਣੇ ਕਹੇ 'ਤੇ ਖਰਾ ਉਤਰਨਾ ਚਾਹੀਦਾ, ਕੋਆਪਰੇਟ ਕਰੋ। ਉਧਰੋਂ ਭਾਰਤ ਦਾ ਇਹ ਕਹਿਣਾ ਕਿ ਜਿਹੜੀ ਇਹ ਸਾਰੀ ਦੀ ਸਾਰੀ ਹੁਣ ਕੱਲ੍ਹ ਗੱਲ ਕੀਤੀ ਗਈ ਆ ਵੀ ਜਸਟਿਨ ਟਰੂਡੋ ਆਪਣੀ ਡੋਮੈਸਟਿਕ ਪੋਲੀਟਿਕਸ ਨੂੰ ਵੇਖਦੇ ਹੋਏ, ਕਿਉਂਕਿ ਕੈਨੇਡਾ ਦੇ ਵਿੱਚ ਚੋਣਾਂ ਵੀ ਸਿਰ 'ਤੇ ਆ ਰਹੀਆਂ ਨੇ, ਹੋ ਸਕਦਾ ਕਦੇ ਵੀ ਫੈਡਰਲ ਇਲੈਕਸ਼ਨ ਹੋ ਜਾਵੇ, ਉਸ ਚੀਜ਼ ਦਾ ਇਹਨੂੰ ਇੱਕ ਪੋਲੀਟੀਕਲ ਇਸ਼ੂ ਬਣਾ ਕੇ ਆਪਣਾ ਸਿਆਸੀ ਫਾਇਦਾ ਖੱਟਣ ਦੇ ਚੱਕਰ ਦੇ ਵਿੱਚ ਬੜੀ ਪ੍ਰਪੋਸਟਰਸ ਐਲੀਗੇਸ਼ਨਸ ਨੇ ਜਿਹੜੀਆਂ ਕਿ ਭਾਰਤ 'ਤੇ ਲਗਾਈਆਂ ਜਾ ਰਹੀਆਂ ਨੇ।
ਇੱਕ ਚਿੱਠੀ ਵੀ ਜਿਹੜੀ ਫਲੋਟ ਹੋ ਰਹੀ ਆ ਹੁਣ ਆਟਵਾ ਦੇ ਵਿੱਚ, ਪਿਛਲੇ ਹਫ਼ਤੇ ਖਾਸ ਤੌਰ 'ਤੇ ਦੱਸਿਆ ਗਿਆ ਕਿ ਇੱਕ ਅੰਡਰਸਟੈਂਡਿੰਗ, ਇੱਕ ਕਾਗਜ਼ ਆ ਜਿਹੜਾ ਕਿ ਬੜਾ ਇੱਕ ਬੜਾ ਟੌਪ ਸੀਕਰੇਟ ਕਾਗਜ਼ ਹੈ, ਉਹਦੀ ਕੋਈ ਕਾਪੀ ਜਾਂ ਉਹਦੀ ਕੋਈ ਫੋਟੋ ਖਿੱਚਣ ਨਹੀਂ ਦਿੱਤੀ ਜਾ ਰਹੀ, ਪਰ ਉਹਦੇ ਤੇ ਬਹੁਤ ਸਾਰੇ ਲਿਬਰਲ MPs ਨੇ ਅਜੇ ਤੱਕ ਸਾਈਨ ਕਰ ਦਿੱਤੇ ਹੋਏ ਨੇ। ਸਾਰਿਆਂ ਕੋਲੋਂ ਇਹ ਕਹਿ ਲਓ ਵੀ ਸ਼ਪਥ ਦਵਾਈ ਜਾ ਰਹੀ ਹੈ, ਇੱਕ ਸਹੁੰ ਚੁਕਾਈ ਜਾ ਰਹੀ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਜਸਟਿਨ ਟਰੂਡੋ ਲੀਡਰਸ਼ਿਪ ਛੱਡਣ ਤੇ ਕਿਸੇ ਹੋਰ ਲੀਡਰ ਦੀ ਅਗਵਾਈ ਹੇਠ ਅਗਲਾ ਇਲੈਕਸ਼ਨ ਲੜਿਆ ਜਾਵੇ।
ਚੇਂਜ ਐਟ ਦ ਟੌਪ,
ਸਾਈਨ ਤਾਂ ਕਰਾਏ ਜਾ ਰਹੇ ਨੇ ਵੀ ਬਾਅਦ ਵਿੱਚ ਕਿਤੇ ਉਹ ਲੋਕ ਮੁੱਕਰ ਨਾ ਜਾਣ, ਕਿਉਂਕਿ ਇਦਾਂ ਦੀ ਮੁਹਿੰਮ ਪਹਿਲਾਂ ਵੀ ਚੱਲੀ ਸੀ, ਉਹ ਠੁੱਸ ਹੋ ਗਈ ਸੀ, ਹੁਣ ਦੁਬਾਰਾ ਕੋਸ਼ਿਸ਼ ਕੀਤੀ ਜਾ ਰਹੀ। ਦੱਸਿਆ ਜਾ ਰਿਹਾ ਇਸ ਬਾਰੇ ਬੜੀ ਸੀਰੀਅਸ ਕੈਂਪੇਨ ਆ ਲਿਬਰਲ MPs ਵੱਲੋਂ ਹੀ। ਸੋ ਇਹ ਸਾਰਾ ਕੁਝ ਕਰਕੇ ਦੇਖੋ, ਜਿਹੜੀ ਇਹ ਕੱਲ੍ਹ ਪ੍ਰੈਸ ਕਾਨਫਰੰਸ ਹੋਈ ਆ, ਅਗੇਨ ਇਹਦੇ ਵਿੱਚ ਕੋਈ ਖਾਸ ਕੋਈ ਜਿਹੜੀ ਨਵੀਂ ਗੱਲ ਆ ਉਹ ਦੱਸੀ ਨਹੀਂ ਗਈ। ਉਹਦੇ ਰੀਜ਼ਨ ਆਬਵੀਅਸ ਨੇ, ਕਿਉਂਕਿ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਬਹੁਤ ਸਾਰੇ ਮਾਮਲੇ ਜਿਹੜੇ ਨੇ ਆਲਰੇਡੀ ਕੋਰਟ ਦੇ ਵਿੱਚ ਪ੍ਰੋਸੀਡਿੰਗਸ ਚੱਲ ਰਹੀਆਂ ਨੇ, ਬਹੁਤ ਸਾਰੀਆਂ ਓਪਨ ਇਨਵੈਸਟੀਗੇਸ਼ਨਸ ਨੇ, ਇਸ ਕਰਕੇ ਜ਼ਿਆਦਾ ਚੀਜ਼ਾਂ ਪਬਲਿਕਲੀ ਨਹੀਂ ਡਿਸਕਲੋਜ਼ ਕੀਤੀਆਂ ਜਾ ਸਕਦੀਆਂ, ਦੈਨ ਵਾਟ ਵਾਸ ਦਾ ਪੁਆਇੰਟ ਆਫ ਦਾ ਪ੍ਰੈਸ ਕਾਨਫਰੰਸ। ਸੋ ਇਸ ਕਰਕੇ ਹੁਣ ਇਹ ਵੀ ਗੱਲ ਹੈ, ਟਾਈਮਿੰਗ ਹੈ ਨਾ ਓਵਰਆਲ, ਕਿ ਜਸਟਿਨ ਟਰੂਡੋ ਜਾਂ ਕਹਿ ਲਓ ਲਿਬਰਲ ਸਰਕਾਰ ਜਾਂ ਕਹਿ ਲਓ ਸਾਡੀ ਐਡਮਿਨਿਸਟ੍ਰੇਸ਼ਨ ਇੱਦਾਂ ਕਰਕੇ ਡੈਫੀਨੇਟਲੀ ਚੈਨਲ ਚੇਂਜ ਕਰਨ ਦੇ ਵਿੱਚ ਤਾਂ ਕਾਮਯਾਬ ਰਹੀ ਹੈ।
ਬਿਲਕੁਲ, ਕਿਉਂਕਿ ਵਾਸਤੇ ਕੱਲ੍ਹ ਤੋਂ ਸਾਰੇ ਪਾਸੇ ਜਿਹੜੀ ਚਰਚਾ ਹੈ, ਖ਼ਬਰ ਹੈ ਸਾਰੀ, ਇੱਥੇ ਦੇਖੋ ਸੂਬਾਈ ਚੋਣਾਂ ਚੱਲ ਰਹੀਆਂ ਨੇ, ਨਾਓ ਦਿਸ ਇਜ਼ ਦਾ ਟੋਪਿਕ ਦੈਟ ਵੀ ਡਿਸਕਸਿੰਗ, ਜਿਹਦੇ ਵਿੱਚ ਕੱਲ੍ਹ ਕੋਈ ਓਵਰਆਲ RCMP ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਇੰਨੇ ਵੱਡੇ ਨਵੇਂ ਖੁਲਾਸੇ ਨਹੀਂ ਹੋਏ, ਇਹ ਉਹ ਗੱਲਾਂ ਨਹੀਂ ਸਨ ਜਿਹੜੀਆਂ ਕਿ ਪਹਿਲਾਂ ਤੋਂ ਜਿਨ੍ਹਾਂ ਦੀ ਕਨਸੋਆ ਨਹੀਂ ਸੀ। ਹਾਂ, ਕੱਲ੍ਹ ਓਫਿਸ਼ੀਅਲ ਪੱਧਰ 'ਤੇ RCMP ਵੱਲੋਂ ਕੁਝ ਗੱਲਾਂ ਤਸਦੀਕ ਜ਼ਰੂਰ ਕਰ ਦਿੱਤੀਆਂ ਗਈਆਂ। ਬਸ ਜੀ, ਇਹ ਡਿਸਕਸ਼ਨ ਚੱਲਦੀ ਰੱਖਾਂਗੇ। ਇਸ ਵੇਲੇ ਸਾਡੇ ਨਾਲ BC ਕੰਜ਼ਰਵੇਟਿਵ ਦੇ ਲੀਡਰ ਜੌਨ ਰਸਟੈਡ ਗੱਲਬਾਤ ਕਰਨ ਲਈ ਸ਼ਾਮਲ ਹੋ ਰਹੇ ਨੇ, ਅਤੇ ਕੱਲ੍ਹ ਇਹਨਾਂ ਨੇ ਸਰੀ ਦੇ ਵਿੱਚ ਇੱਕ ਨਵਾਂ ਚਿਲਡਰਨਜ਼ ਹੋਸਪਿਟਲ ਬਣਾਉਣ ਦਾ ਵਾਅਦਾ ਕੀਤਾ, ਕੋਸਟਡ ਪਲੇਟਫਾਰਮ ਦਾ ਅਜੇ ਵੀ ਇੰਤਜ਼ਾਰ, ਉਹ ਸਾਰੀਆਂ ਗੱਲਾਂ ਕਰਦੇ ਹਾਂ। ਮਿਸਟਰ ਰਸਟੈਡ, ਵੈਰੀ ਗੁੱਡ ਮਾਰਨਿੰਗ ਟੂ ਯੂ।
Good morning to you as well. Thank you for having me on.
Mr. Rusted, I would first like to get your comment on what we heard from the RCMP yesterday about the allegations against Indian diplomats and agents of the Indian government targeting the South Asian community. What would you like to say to that?
I think that British Columbia should be a place where people can be safe, people can raise their family, no matter who you worship, no matter where you're from, no matter who you love. And what we saw here, the allegations from the police, is very disturbing. To think that a foreign country would come in and to have that kind of influence and that kind of actions being taken in British Columbia and in Canada, In my opinion, that's extremely disturbing.
Mr. Rusted, let's now talk about the provincial election campaign. This is the last week of it. We have already seen a record number of voters showing up at the advance polls. You promised yesterday a new hospital, a new children's hospital in Surrey. With all the promises that you've made, one of the biggest questions that always comes to mind is, how much is it going to cost? And where is the costed platform? So that's finally coming out today?
Yeah, so the platform will come out today with the estimated costs in terms of the amount of additional spending and tax relief that we are doing for people in British Columbia. The challenge, of course, is we are basing it off of the NDP's budget that they brought in, and clearly their budget isn't holding water. So we're doing the best we can to give an estimate as to how we can achieve what we are promising to do and the costs associated with it, and how we'll get back to a balanced budget, you know, by the end of the second term.
The other thing that you've which has been in the news, especially over the long weekend, is your candidate from Surrey South, Brent Chapman. Some of the comments that he's made on social media in the past years, those have led to a lot of controversy. What would you like to say, especially now with the new comments that came to fore about him questioning mass shootings in the U.S. and at the mosque in Quebec?
Yeah, so Mr. Chapman, his comments, I found, quite frankly, those comments offensive and wrong. They don't reflect me, or they certainly don't reflect our Conservative Party. Mr. Chapman has since released a statement with regards to those issues, clarifying his perspective on them, on the tragedies that were those mass shootings. He's also, at this point, retained a lawyer, so it'd be inappropriate for me to have say a whole lot more. But what I will say is this: David Eby has come out and said that it is fine to be giving people who got on welfare for them to be able to spend their entire check on buying things like crack cocaine. And I find those kind of statements extremely offensive. And it's no wonder we have such problem with crime and with drugs in our streets if that's the philosophy of the Premier of the province of British Columbia.
Mr. Rusted, anything else you'd like to add? And we look forward to chatting with you once again later this week once the platform is out today. Anything else you'd like to add?
Sure. The only thing, I just wanted to talk about the Children's Hospital. It's certainly a huge need that we have south of the Fraser. We do not have the capacities that are needed serving the both Surrey and surrounding communities. Too many expecting mums are having to leave the community. We don't have the facilities to be able to look after people with serious issues. And so having this put in place, I think, will be a great addition. So that means that Surrey would end up having three hospitals now: the new hospital being built in Cloverdale, the addition to Surrey Memorial, and then a children's hospital. It's what's needed in the community to be able to look after the people, not just for today, but for the growing city that Surrey is.
Mr. Rusted, thank you so much for your time, and we look forward to chatting with you again.
Thank you very much for having me on. Take care.
Thank you. Bye-bye. John Rusted, BC Conservatives ਦੇ ਲੀਡਰ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਾਮਲ ਹੋਏ ਸਨ। ਅੱਜ ਇਹਨਾਂ ਵੱਲੋਂ ਆਪਣਾ ਫੁੱਲੀ ਕੋਸਟਡ ਪਲੇਟਫਾਰਮ ਸਾਂਝਾ ਕੀਤਾ ਜਾਣਾ ਤੇ ਵਾਸੂ ਜੀ ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਦਿਸ ਅਸੀਂ ਆਪਣਾ ਸਾਰਾ ਜਿਹੜਾ ਕੋਸਟਡ ਪਲੇਟਫਾਰਮ ਆ ਉਹ ਐਨਡੀਪੀ ਦੇ ਜਿਹੜੇ ਬਜਟ ਦੇ ਉੱਪਰ ਉਹਨੂੰ ਆਧਾਰਿਤ ਕੀਤਾ ਹੈ ਤੇ ਬਜਟ ਵੀ ਪਤਾ ਨਹੀਂ ਕਿੰਨਾ ਕੁ ਭਰੋਸੇਯੋਗ ਆ ਕਿਉਂਕਿ ਉਹਦੇ 'ਚ ਆਲਰੇਡੀ ਡੈਫੀਸਿਟਸ ਬਹੁਤ ਨੇ। ਡੈਫੀਸਿਟ 'ਚ ਵਾਧਾ ਜਿਹੜਾ ਰੀਸੈਂਟ ਅਪਡੇਟ ਆਈ ਸੀ ਉਹ 'ਚ ਆਲਰੇਡੀ ਹੋ ਚੁੱਕਿਆ ਹੋਇਆ। ਸੋ ਆਈ ਥਿੰਕ ਉਹ ਗੱਲ ਜਿਹੜੀ ਹੈਗੀ ਆ ਇੱਕ ਤਰ੍ਹਾਂ ਆਪਣੇ ਆਪ ਨੂੰ ਉਹਨਾਂ ਨੇ ਇੱਕ ਕਹਿ ਲਓ ਇੱਕ ਕਵਰ ਵੀ ਦੇ ਲਿਆ ਕਿ ਫੁੱਲੀ ਕੋਸਟਡ ਪਲੇਟਫਾਰਮ ਜੇ ਕੋਈ ਕਿਸੇ ਨੂੰ ਲੱਗੇ ਵੀ ਭਰੋਸੇਯੋਗ ਨਹੀਂ ਆ ਤਾਂ ਉਹਦਾ ਰੀਜ਼ਨ ਐਨਡੀਪੀ ਦੀ ਜਿਹੜੀ ਇਸ ਵੇਲੇ ਸੂਬੇ ਨੂੰ ਜਿਹੜੀ ਇੱਕ ਮਾੜੀ ਫਾਈਨੈਂਸ਼ੀਅਲ ਸਿਚੁਏਸ਼ਨ ਰੱਖਿਆ ਹੋਇਆ ਉਹਦੇ ਕਰਕੇ ਆ।
ਕੋਸਟਡ ਪਲੇਟਫਾਰਮ ਅਜੇ ਤੱਕ ਜਾਰੀ ਨਾ ਕਰਨ ਦੇ ਕੰਸਰਵੇਟਿਵ ਬੀਸੀ ਕੰਸਰਵੇਟਿਵ ਦੀ ਸਾਈਡ ਤੋਂ ਅਸੀਂ ਅਜੇ ਤੱਕ ਤਿੰਨ ਵੱਖੋ ਵੱਖਰੇ ਕਵਰ ਸੁਣ ਚੁੱਕੇ ਹਾਂ।
ਜੀ ਜੀ ਜੀ।
ਕਾਰਨ ਕਿਹੜੇ ਕਿਹੜੇ ਰਹੇ ਵੀ ਇਹ ਕੋਸਟਡ ਪਲੇਟਫਾਰਮ ਅਜੇ ਤੱਕ ਜਨਤਕ ਕਿਉਂ ਨਹੀਂ ਕੀਤਾ ਗਿਆ? ਇੱਕ ਤਾਂ ਜਿਹੜੀ ਗੱਲ ਹੁਣੇ ਜੋਨ ਰਸਟਡ ਕਹਿ ਕੇ ਗਏ ਨੇ ਕਿ ਵੀ ਸਾਡੇ ਕੋਲ ਡੇਟਾ ਨਹੀਂ ਹੈ ਕਿ ਜੋ ਵੀ ਸਾਰਾ ਡੇਟਾ ਹੈ ਇਟਸ ਬੇਸਡ ਔਨ ਬੀਸੀ ਐਨਡੀਪੀਸ ਬਜਟ ਤੇ ਉਹ ਤੇ ਸਾਨੂੰ ਬਹੁਤਾ ਵਿਸ਼ਵਾਸ ਨਹੀਂ। ਦੂਜੀ ਗੱਲ ਓਵਰ ਦ ਵੀਕਐਂਡ ਜੋਨ ਰਸਟਡ ਨੇ ਹੀ ਕਹੀ, ਕਹਿੰਦੇ ਕਿ ਸਾਡੀ ਇੱਕ ਸਟ੍ਰੈਟੇਜੀ
ਸੀਗੀ,
ਇਹ ਸਾਡਾ ਪਲਾਨ ਵੀ ਸੀ ਕਿ ਅਸੀਂ ਚਾਹੁੰਦੇ ਸੀ ਕਿ ਪਲੇਟਫਾਰਮ ਅਸੀਂ ਦੇਰ ਲੇਟ ਇਨ ਦ ਕੈਂਪੇਨ ਜਾ ਕੇ ਅਸੀਂ ਰਿਲੀਜ਼ ਕਰੀਏ ਤਾਂ ਕਿ ਸਾਡੀਆਂ ਅਨਾਊਂਸਮੈਂਟਸ ਨਵੀਆਂ ਬਣੀਆਂ ਰਹਿਣ ਕਿ ਨਵੀਂ ਨਵੀਂ ਅਨਾਊਂਸਮੈਂਟ ਅਸੀਂ ਰੋਜ਼ ਕਰੀਏ। ਇੱਕ ਗੱਲ ਹੋਰ, ਮੇਰਾ ਖਿਆਲ ਤੇਗਜੋਤ ਬਲ ਕਹਿ ਕੇ ਗਏ ਸੀ ਵਨ ਆਫ ਦ ਕੈਂਡੀਡੇਟਸ ਤੁਹਾਡੇ ਨਾਲ ਹੀ ਗੱਲਬਾਤ ਕਰਦੇ ਹੋਏ, ਉਹਨਾਂ ਨੇ ਕਿਹਾ ਸੀ ਵੀ ਬੜੀ ਛੋਟੀ ਪਾਰਟੀਆਂ ਸੀ, ਕਹਿੰਦੇ ਸਮਾਂ ਲੱਗ ਜਾਂਦਾ ਕਿ ਕਹਿੰਦੇ ਸਮਝੋ ਵੀ ਬਹੁਤ ਕੰਮ ਹੈਗਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪਲੇਟਫਾਰਮ ਜਾਰੀ ਕਰਾਂਗੇ ਵੀ ਸਾਡੇ ਕੋਲ ਰਿਸੋਰਸਿਸ ਦੀ ਘਾਟ ਆ। ਸੋ ਇਹ ਤਿੰਨ ਵੱਖੋ ਵੱਖਰੇ ਰੀਜ਼ਨਸ ਐਟ ਡਿਫਰੈਂਟ ਜੰਕਚਰ ਪੁਆਇੰਟਸ ਦਿੱਤੇ ਗਏ ਨੇ ਇਸ ਕੈਂਪੇਨ ਕਿ ਪਲੇਟਫਾਰਮ ਜਾਰੀ ਅੱਜ ਤੱਕ ਕੋਸਟਡ ਪਲੇਟਫਾਰਮ ਅੱਜ ਤੱਕ ਜਾਰੀ ਕਿਉਂ ਨਹੀਂ ਕੀਤਾ ਗਿਆ,
ਬਟ ਟੁਡੇ
ਅੱਜ ਕਹਿੰਦੇ ਹਾਂ, ਅੱਜ ਕਹਿੰਦੇ ਸੀ ਕੋਸਟਡ ਪਲੇਟਫਾਰਮ ਆਪਣਾ ਜਾਰੀ ਕਰਾਂਗੇ।
ਬਸ ਜੀ, ਇੱਕ ਇਹਦੇ ਪਿੱਛੇ ਗੱਲ ਨਾਲ ਇਹਦੇ ਵੀ ਜੁੜੀ ਹੋਈ ਹੈ ਕਿ ਲੋਕਾਂ ਨੂੰ ਸੱਚਮੁੱਚ ਕੋਸਟਡ ਪਲੇਟਫਾਰਮ ਨਾਲ ਬਹੁਤਾ ਫਰਕ ਪੈਂਦਾ ਵੀ ਹੈ ਕਿ ਨਹੀਂ, ਕਿ ਜਿੰਨਾ ਇਸ ਵੇਲੇ ਜਿਸ ਤਰ੍ਹਾਂ ਦਾ ਪੋਲੀਟੀਕਲ ਇਨਵਾਇਰਮੈਂਟ ਬਣਿਆ ਹੋਇਆ ਕੀ ਕੋਸਟਡ ਪਲੇਟਫਾਰਮ ਵੇਖ ਕੇ ਲੋਕਾਂ ਨੂੰ ਹੁੰਦਾ ਵੀ ਠੀਕ ਹੈ ਇਹਨਾਂ ਨੇ ਕਿਹਾ ਕਿ ਅਸੀਂ ਇੰਨਾ ਖਰਚਾ ਕਰਾਂਗੇ ਅਤੇ ਇੰਨੇ ਖਰਚੇ ਦੇ ਵਿੱਚ ਫਲਾਨਾ ਪ੍ਰੋਜੈਕਟ ਤਿਆਰ ਹੋ ਜਾਏਗਾ। ਖਾਸ ਤੌਰ 'ਤੇ ਜਦੋਂ ਪਿਛਲੇ ਸਮਿਆਂ ਦੇ ਵਿੱਚ ਅਸੀਂ ਵੇਖ ਚੁੱਕੇ ਹਾਂ ਕਿ ਜਿੰਨਾ ਕਿਸੇ ਵੀ ਪ੍ਰੋਜੈਕਟ ਦੀ ਲਾਗਤ ਦੱਸੀ ਜਾਂਦੀ ਆ ਉਹ ਤੋਂ ਡੇਢ ਡੇਢ ਪੌਣੇ ਪੌਣੇ ਦੋ 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 ਗੁਣਾ, ਜਾਂ ਇਨ ਕੇਸ ਆਫ ਦੈਟ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਜਿਹੜਾ ਨੌਰਥ ਸ਼ੋਰ 'ਤੇ ਲੱਗਾ ਉਹ ਤਾਂ ਪੰਜ ਸਾਢੇ ਪੰਜ ਗੁਣਾ ਉਹਦੀ ਲਾਗਤ ਵੱਧ ਗਈ ਸੀ।
ਸੋ ਮੇ ਬੀ ਜਿਹੜੇ ਸਪੈਸੀਫਿਕ ਨੰਬਰਸ ਨੇ
ਜੀ
ਉਹਨਾਂ ਦੇ ਵਿੱਚ ਆਮ ਵੋਟਰ ਦੀ ਇੱਕ ਜਿਹੜਾ ਲੇ ਪਰਸਨ ਆ ਜਿਹਦੇ ਕੋਲ ਬਹੁਤਾ ਸਮਾਂ ਨਹੀਂ ਇਹਨਾਂ ਨੰਬਰਸ ਨੂੰ ਖੰਗਾਲਦਾ, ਉਹਦੀ ਮੇ ਬੀ ਬਹੁਤ ਜ਼ਿਆਦਾ ਦਿਲਚਸਪੀ ਨਾ ਹੋਵੇ ਕਿ ਡੈਫੀਸਿਟ 9.6 billion ਹੋਣਾ ਕਿ ਉਸ ਤੋਂ ਘੱਟ ਹੋਣਾ ਕਿ ਐਡੀਸ਼ਨਲ ਸਪੈਂਡਿੰਗ ਕਿੰਨੀ ਹੋਣੀ, ਮੇ ਬੀ ਸਪੈਸੀਫਿਕਸ ਵਿੱਚ ਇੱਕ ਆਮ ਵੋਟਰ ਨਾ ਜਾਵੇ ਉਹਦੀ ਦਿਲਚਸਪੀ ਵੀ ਨਾ ਹੋਵੇ, ਪਰ ਜਦੋਂ ਕੋਸਟਡ ਪਲੇਟਫਾਰਮ ਜਾਰੀ ਹੋ ਜਾਂਦਾ ਉਹਦੇ ਨਾਲ ਜਿਹੜੇ ਬਾਕੀ ਸਾਰੇ ਵਾਅਦੇ ਕੀਤੇ ਹੋਏ ਨੇ ਉਹਨਾਂ ਨੂੰ ਕਹਿ ਲਓ ਪਾਵੇ ਲੱਗ ਜਾਂਦੇ ਨੇ, ਉਹਨਾਂ ਨੂੰ ਥੋੜਾ ਜਿਹਾ ਉਹ ਪਾਏਦਾਰ ਹੋ ਜਾਂਦੇ ਆ ਜਿਹੜੇ ਪ੍ਰੋਮਿਸਿਸ ਨੇ, ਇੱਕ ਥੋੜੀ ਉਹਦੇ ਵਿੱਚ
ਪਰਸਪੈਕਟਿਵ ਆ ਜਾਂਦੇ ਆ,
ਇੱਕ ਪਰਸਪੈਕਟਿਵ ਆ ਜਾਂਦੇ ਨੇ ਉਹਦੇ ਵਿੱਚ, ਥੋੜੀ ਭਰੋਸੇਯੋਗਤਾ ਵੱਧ ਜਾਂਦੀ ਆ ਕਿ ਜੀ ਅੱਛਾ ਇਹਨਾਂ ਨੇ ਕੋਸਟਿੰਗ ਵਗੈਰਾ ਕੀਤੀ ਹੋਈ ਆ ਵੀ ਐਵੇਂ ਹਵਾਈ ਵਾਅਦੇ ਨਹੀਂ ਹੈਗੇ ਵੀ ਇਹਦੇ ਪਿੱਛੇ ਇਹਨਾਂ ਨੂੰ ਪਤਾ ਵੀ ਕਿੰਨਾ ਖਰਚਾ ਹੋਣਾ, ਪੈਸੇ ਕਿੱਥੋਂ ਆਉਣਗੇ, ਉਹ ਆਉਣਗੇ ਕਿ ਨਹੀਂ, ਖਰਚਾ ਉਸ ਤੋਂ ਜ਼ਿਆਦਾ ਹੋਏਗਾ ਘੱਟ ਹੋਏਗਾ ਉਹ ਬਾਅਦ ਦੀ ਗੱਲ ਆ, ਪਰ ਇੱਕ ਜਿਹੜੀ ਪਰਸੈਪਸ਼ਨ ਆ ਕਿ ਖਾਸ ਤੌਰ ਤੇ ਹੁਣ ਜਿਹੜੇ ਬੀਸੀ ਐਨਡੀਪੀ ਵਾਲੇ ਕੋਈ ਵੀ ਵਾਅਦਾ ਕਰਦੇ ਨੇ ਬੀਸੀ ਕੰਸਰਵੇਟਿਵ ਉਹਨੂੰ ਇਹ ਕਹਿ ਕੇ ਰਾਈਟ ਆਫ ਕਰ ਦਿੰਦੇ ਆ, ਕਹਿੰਦੇ ਕਿ ਤਾਂ ਜੀ ਇਹਨਾਂ ਨੇ ਐਵੇਂ
ਹਵਾਈ ਗੱਲ
ਕੀਤੀ ਆ, ਜਿਵੇਂ ਉਹ ਇੱਕ ਇਹਨਾਂ ਨੇ ਕੈਂਪੇਨ ਵੀ ਚਲਾ ਦਿੱਤੀ ਆਪਣੀ ਸੋਸ਼ਲ ਮੀਡੀਆ ਤੇ ਕਿ ਜੌਨ ਰਸਟੈਡ ਕਹਿ ਰਹੇ ਨੇ ਕਿ ਉਹ ਮੈਕਰਿਬ ਵਾਪਸ ਲੈ ਕੇ ਆਉਣਗੇ, ਮੈਕਡੋਨਲਡਸ ਦੀ
ਜਿਹੜਾ ਬਰਗਰ ਹੁੰਦੀ ਆ ਉਹਨਾਂ ਦਾ ਇਸ਼ਾਰਾ ਇਹੋ ਜਿਹਾ,
ਮੈਕਡੋਨਲਡਸ ਦੇ ਮੈਨਿਊ ਦੇ ਉੱਤੇ ਇਹਨਾਂ ਦਾ ਕੋਈ ਇਖਤਿਆਰ ਤਾਂ ਹੈ ਨਹੀਂ, ਪਰ ਫਿਰ ਵੀ ਇਹ ਵਾਅਦਾ ਕਰ ਰਹੇ ਨੇ ਕਿ ਅਸੀਂ ਮੈਕਰਿਬ ਲੈ ਕੇ, ਸੋ ਇੱਕ ਬੜੀ ਇੱਕ
ਜੌਨ ਰਸਟੈਡ ਇਹੋ ਜਿਹੇ ਕੰਮ ਕਰਨ ਵਾਸਤੇ ਵਾਅਦੇ ਕਰ ਰਹੇ ਨੇ ਜਿਹੜੇ ਅਸਲ ਦੇ ਵਿੱਚ ਇਹਨਾਂ ਦੀ ਪਾਵਰ ਦੇ ਵਿੱਚ ਹੈ ਨਹੀਂ, ਜਿਹੜੇ ਕਰ ਨਹੀਂ ਪਾਉਣਗੇ। ਸੋ ਉਹ
ਇਸ਼ਾਰਾ ਸੀ ਕਾਰਬਨ ਟੈਕਸ ਵੱਲ, ਕਿਉਂਕਿ ਬੀਸੀ ਐਨਡੀਪੀ ਨੇ ਕਿਹਾ ਵੀ ਜੇਕਰ ਫੈਡਰਲ ਸਰਕਾਰ ਆਪਣਾ ਫੈਡਰਲ ਲੀਗਲ ਬੈਕਸਟਾਪ ਹਟਾ ਦੇਵੇ ਤਾਂ ਅਸੀਂ ਕਾਰਬਨ ਟੈਕਸ ਹਟਾ ਦੇਵਾਂਗੇ। ਬੀਸੀ ਕੰਸਰਵੇਟਿਵਸ ਨੇ ਕਿਹਾ ਕਿ ਅਸੀਂ ਕਾਰਬਨ ਟੈਕਸ ਹਟਾ ਹੀ ਦੇਵਾਂਗੇ, ਕਹਿੰਦੇ ਉਹ ਸਭ ਡਿਬੇਟ ਦੌਰਾਨ ਜੌਨ ਰਸਟੈਡ ਨੇ ਕਿਹਾ ਸੀ ਵਾਚ ਮੀ ਕਿ ਮੈਂ ਤੁਹਾਨੂੰ ਚੀਜ਼ਾਂ ਕਰਕੇ ਦਿਖਾਵਾਂਗਾ। ਪੋਰਟਸ ਜਿਹੜੇ ਕਹਿੰਦੇ ਸੀ ਵੀ ਫੈਡਰਲ ਸੋਰੀ ਬੀਸੀ ਐਨਡੀਪੀ ਕਹਿੰਦੀ ਹੈ ਕਿ ਪੋਰਟਸ ਫੈਡਰਲ ਨੇ ਸਾਡੇ ਕੰਟਰੋਲ ਤੋਂ ਬਾਹਰ ਨੇ, ਕਹਿੰਦੇ ਸੀ ਜੌਨ ਰਸਟੈਡ ਵੀ ਮੈਂ ਕਹਿੰਦੇ ਪੋਰਟਸ ਨੂੰ ਸਿਕਿਓਰ ਕਰਾਂਗਾ ਵਾਚ ਮੀ। ਸੋ ਉਹ ਜਿਹੜਾ ਵਾਚ ਮੀ ਉਹਨਾਂ ਨੇ ਕਿਹਾ ਉਹਦਾ ਵੀ ਉਹ ਬੀਸੀ ਐਨਡੀਪੀ ਨੇ ਆਪਣੇ ਉਸ ਵਿਅੰਗ ਦੇ ਵਿੱਚ ਮਜ਼ਾਕ ਬਣਾਇਆ। ਸੋ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਜਦੋਂ ਬੀਸੀ ਕੰਸਰਵੇਟਿਵ ਵੱਲੋਂ ਇੱਕ ਕੋਸਟਡ ਪਲੇਟਫਾਰਮ ਜਾਰੀ ਕਰ ਦਿੱਤਾ ਜਾਏਗਾ, ਜੇ ਥੋੜਾ ਪਹਿਲਾਂ ਕਰ ਦਿੰਦੇ ਤੇ ਇਹ ਚੀਜ਼ਾਂ ਸ਼ਾਇਦ ਹੁੰਦੀਆਂ ਵੀ ਨਾ।
ਵਾਸੂ ਜੀ, ਪਿਛਲੇ ਹਫ਼ਤੇ ਨਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਲਈ ਐਲਨ ਸਟਰਕੋ ਸ਼ਾਮਲ ਹੋਏ ਸੀ, ਜਿਹੜੇ ਕਿ ਕਲੋਵਰਡੇਲ ਤੋਂ, ਸਰੀ ਕਲੋਵਰਡੇਲ ਤੋਂ ਬੀਸੀ ਕੰਜ਼ਰਵੇਟਿਵ ਦੇ ਉਮੀਦਵਾਰ ਨੇ। ਉਹਨਾਂ ਨੂੰ ਪੁੱਛਿਆ ਸੀ ਕਿ ਜੀ ਕੋਸਟਡ ਪਲੇਟਫਾਰਮ ਕਿੱਥੇ ਆ, ਅਤੇ ਉਹਨਾਂ ਨੇ ਕਿਹਾ ਵੀ ਕੋਸਟਡ ਪਲੇਟਫਾਰਮ ਦਾ ਤੁਸੀਂ ਦੇਖੋ ਵੀ ਸਵਾਲ ਤਾਂ ਇਹ ਵੀ ਪੁੱਛਣ ਵਾਲਾ ਕਿ ਐਨਡੀਪੀ ਦੇ ਜਿਹੜੇ ਪ੍ਰੋਜੈਕਟ ਸੀਗੇ ਉਹ ਕਿੰਨੇ ਮਹਿੰਗੇ ਹੋ ਗਏ, ਇਹੋ ਜਿਹੀਆਂ ਕੋਸਟ ਦੱਸਣ ਦਾ ਫਾਇਦਾ ਵੀ ਕੀ। ਫਿਰ ਮੈਂ ਉਹਨਾਂ ਨੂੰ ਇਹੋ ਗੱਲ ਆਖੀ ਸੀ ਕਿ ਜੀ ਹੁਣ ਅਸੀਂ ਇਹ ਟਿੱਪਣੀ ਕਰ ਪਾ ਰਹੇ ਹਾਂ ਕਿ ਉਹਨਾਂ ਨੇ ਜਿਹੜੀ ਕੋਸਟ ਦੱਸੀ ਉਹ ਤੋਂ ਪ੍ਰੋਜੈਕਟ ਡੇਢ ਗੁਣਾ ਜਾਂ ਦੋ ਗੁਣਾ ਮਹਿੰਗਾ ਹੋ ਗਿਆ, ਜਿੰਨਾ ਵੀ ਵੱਧ ਗਿਆ, ਉਹ ਵੀ ਤਾਂਹੀਓ ਕਰ ਪਾ ਰਹੇ ਹਾਂ ਕਿਉਂਕਿ ਇੱਕ ਬੇਸ ਅਮਾਊਂਟ ਪਤਾ ਸੀ। ਸੋ ਇਸੇ ਕਰਕੇ ਜਿਹੜਾ ਕੋਸਟਡ ਪਲੇਟਫਾਰਮ ਉਹਦੀ ਵੈਲਿਊ ਤੇ ਹੈ। ਸੋ ਅੱਜ ਵੇਖਦੇ ਹਾਂ ਵਾਸੂ ਜੀ ਕਿ ਕੰਜ਼ਰਵੇਟਿਵਸ ਵੱਲੋਂ ਜਿਹੜਾ ਇਹ ਆਪਣਾ ਕੋਸਟਡ ਪਲੇਟਫਾਰਮ ਆ ਜਦੋਂ ਸ਼ੇਅਰ ਕੀਤਾ ਜਾਂਦਾ ਉਹ 'ਚ ਕਿੰਨਾ ਡੈਫੀਸਿਟ, ਰੈਵਨਿਊ ਦੇ ਕਿਹੜੇ ਕਿਹੜੇ ਸੋਰਸਿਸ, ਕਿਉਂਕਿ ਗੱਲ ਇਹ ਵੀ ਕਹਿ ਰਹੇ ਨੇ ਕਿ ਅਸੀਂ ਇਕੋਨਮੀ ਦੇ ਵਿੱਚ ਨਵੇਂ ਆਮਦਨ ਦੇ ਸਰੋਤ ਪੈਦਾ ਕਰਨ ਵਾਸਤੇ ਕਿਹੜੇ ਕਿਹੜੇ ਕੰਮ ਕਰਾਂਗੇ, ਉਹ ਵੀ ਇਸ ਕੋਸਟਡ ਪਲੇਟਫਾਰਮ ਦਾ ਹਿੱਸਾ ਹੋਣਗੇ ਕਿ ਕਿੰਨਾ ਕਿੰਨਾ ਪੈਸਾ ਕਿਹੜੇ ਕਿਹੜੇ ਸਰੋਤ ਤੋਂ ਆਏਗਾ। ਸੋ ਦੇਖਦੇ ਹਾਂ।
ਅਜੇ ਤੱਕ ਬੀਸੀ ਐਨਡੀਪੀ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਐਂਟੀ ਇਨਕੰਬੈਂਸੀ। ਉਸ ਤੋਂ ਵੀ ਵੱਡੀ ਕਮਜ਼ੋਰੀ ਹੈ ਕਿ ਜੋ ਸਰਕਾਰ ਨੇ ਬੀਸੀ ਐਨਡੀਪੀ ਨੇ ਖਰਚੇ ਕੀਤੇ ਨੇ ਤੇ ਖਾਸ ਤੌਰ ਤੇ ਜਿਹੜੇ ਸਰਪਲਸ ਨੂੰ ਡੈਫੀਸਿਟ ਦੇ ਵਿੱਚ ਤਬਦੀਲ ਕਰਤਾ ਡੀਵੀਡੀਬੀ ਨੇ ਸਪੈਸੀਫਿਕਲੀ। ਜੌਨ ਹਾਰਗਨ 5.7 billion ਦਾ ਸਰਪਲਸ ਛੱਡ ਕੇ ਗਏ ਸੀ, ਉਹ ਹੁਣ ਜਿਹੜਾ ਸਰਪਲਸ ਹੈ ਅਗਲੇ ਸਾਲ ਅਕੋਰਡਿੰਗ ਟੂ ਬੀਸੀ ਐਨਡੀਪੀਜ਼ ਓਨ ਪ੍ਰੋਜੈਕਸ਼ਨ ਉਹ 9.6 billion ਦਾ ਡੈਫੀਸਿਟ ਹੋ ਜਾਣਾ। ਸੋ ਇਹ ਸਭ ਤੋਂ ਵੱਡੀ ਕਮਜ਼ੋਰੀ ਸੀ, ਪਰ ਬੀਸੀ ਕੰਸਰਵੇਟਿਵਸ ਇਸ ਚੀਜ਼ ਦੇ ਉੱਤੇ, ਇਸ ਕਮਜ਼ੋਰੀ ਦੇ ਉੱਤੇ ਬਹੁਤ ਜ਼ਿਆਦਾ ਕਹਿ ਲਓ ਕਿ ਇਫੈਕਟਿਵਨੈਸ ਨਾਲ ਹਮਲਾ ਕਰ ਹੀ ਨਹੀਂ ਸਕੇ, ਕਿਉਂਕਿ ਜਦੋਂ ਵੀ ਉਹ ਗੱਲ ਕਰਦੇ ਸੀ ਉਹ ਕਹਿੰਦੇ ਤੁਹਾਡੇ ਤਾਂ ਵਾਅਦੇ ਹਵਾਈ ਨੇ, ਤੁਸੀਂ ਤਾਂ ਕੋਸਟਡ ਪਲੇਟਫਾਰਮ ਹੀ ਜਨਤਕ ਨਹੀਂ ਕੀਤਾ। ਸੋ ਇਸ ਕਰਕੇ ਮੈਂ ਕਹਿ ਰਿਹਾ ਵੀ ਜੇ ਥੋੜਾ ਕੋਸਟਡ ਪਲੇਟਫਾਰਮ ਜਲਦੀ ਆ ਜਾਂਦਾ
ਤਾਂ ਇਹਨਾਂ ਦੇ ਹਮਲੇ ਹੋਰ ਜ਼ਿਆਦਾ ਪੋਟੈਂਟ ਹੋ ਜਾਣੇ।
ਯੈਸ
ਜੀ, ਦੇਖੋ ਕਿਵੇਂ ਨਿਊਜ਼ ਸਾਈਕਲ ਤੋਂ
ਐਟਲੀਸਟ ਮੁੱਦਿਆਂ ਤੇ ਗੱਲ ਤਾਂ ਹੋ ਰਹੀ ਸੀ,
ਮੁੱਦਿਆਂ ਤੇ ਗੱਲ ਤਾਂ ਹੋ ਰਹੀ ਸੀ, ਹੁਣ ਤੇ ਸਿਆਸਤ ਕਾਫੀ ਜ਼ਿਆਦਾ ਭੱਖ ਗਈ ਹੋਈ ਆ। ਖਾਸ ਤੌਰ ਤੇ ਜਿਹੜੀ ਵਾਸੂ ਜੀ ਕੱਲ ਗੱਲ ਹੋਈ ਨਾ ਉਹਦੇ ਵਿੱਚ ਇੱਕ ਚੀਜ਼ ਜਿਹਨੂੰ ਨਖੇੜ ਕੇ ਵੇਖਣਾ ਆਈ ਥਿੰਕ ਬਹੁਤ ਸਾਰੇ ਲੋਕ ਕੱਲ ਜਦੋਂ ਸਵਾਲ ਪੁੱਛਿਆ ਗਿਆ ਤੇ ਜਿਹੜੇ RCMP ਦੇ ਅਸਿਸਟੈਂਟ ਕਮਿਸ਼ਨਰ ਬ੍ਰਿਜਿਟ ਗੋਵਿਨ ਉਹਨਾਂ ਨੂੰ ਸਵਾਲ ਲਿਖ ਕੇ ਪੁੱਛਿਆ ਗਿਆ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਸਾਊਥ ਏਸ਼ੀਅਨ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਸਾਰੇ ਮਾਮਲੇ ਦੇ ਵਿੱਚ, ਵੀ ਇਹ ਤੁਹਾਨੂੰ ਇਹ ਨਹੀਂ ਲੱਗਦਾ ਵੀ ਸਿੱਖ ਕੈਨੇਡੀਅਨ ਜ਼ਿਆਦਾ ਉਹਦੇ ਵਿੱਚ ਟਾਰਗੇਟ ਹੋ ਰਹੇ ਨੇ? ਅਤੇ ਬਸ ਜੀ ਅਸਿਸਟੈਂਟ ਕਮਿਸ਼ਨਰ ਦਾ ਇਹ ਕਹਿਣਾ ਸੀ ਅਤੇ ਉਹਨਾਂ ਨੇ ਇਹ ਗੱਲ RCMP ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਕਿ ਜਿਹੜਾ ਪ੍ਰੋ ਖਾਲਿਸਤਾਨੀ ਸੈਂਟੀਮੈਂਟ ਵਾਲੇ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ। ਨੋਟ ਟੂ ਸੇ ਕਿ ਉਹਨਾਂ ਨੂੰ ਵੀ ਇਸ ਕਦਰ ਟਾਰਗੇਟ ਕੀਤਾ ਜਾਵੇ, ਉਹਦੀ ਵੀ ਪ੍ਰੋੜਤਾ ਨਹੀਂ ਕੀਤੀ ਜਾ ਸਕਦੀ, ਪਰ ਜਿਹੜੀ ਉਹ ਸਾਰੀ ਗੱਲ ਸੀਗੀ ਕੱਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੂੰ RCMP ਵੱਲੋਂ ਇਸ ਚੀਜ਼ ਬਾਰੇ ਜ਼ਰੂਰ ਕਿਹਾ ਗਿਆ ਕਿ ਖਾਸ ਤੌਰ 'ਤੇ ਜਿਹੜੇ ਇਸ ਤਰ੍ਹਾਂ ਦੀ ਫੋਰਨ ਇੰਟਰਫੇਰੈਂਸ ਰਾਹੀਂ ਜਾਂ ਕ੍ਰਿਮੀਨਲ ਐਕਟੀਵਿਟੀ ਰਾਹੀਂ ਜਿਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਜਿਹੜੇ ਵੱਖਵਾਦੀ ਸੈਂਟੀਮੈਂਟ ਵਾਲੇ ਵਿਅਕਤੀ ਨੇ ਉਹਨਾਂ ਨੂੰ ਕੀਤਾ ਜਾ ਰਿਹਾ। ਪਰ ਵਾਸੂ ਜੀ ਅਗੇਨ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦੀ ਆਜ਼ਾਦੀ ਪ੍ਰੋਟੈਸਟ ਕਰਨ ਦੀ ਜਾਂ ਆਪਣੇ ਕਿਸੇ ਵੀ ਇਸ਼ੂ ਦੇ ਨਾਲ ਅਲਾਈਨ ਹੋ ਕੇ ਉਹਦੇ ਬਾਰੇ ਗੱਲ ਕਰਨ ਦੀ ਉਹ ਬੜੇ ਵੱਖਰੇ ਕਿਸਮ ਦੀ ਆ, ਐਂਡ ਦ ਫੈਕਟ ਦੈਟ ਅ ਕੈਨੇਡੀਅਨ ਵਾਸ ਕਿਲਡ ਔਨ ਕੈਨੇਡੀਅਨ ਸੋਇਲ ਉਹਨੂੰ ਕਿਸੇ ਵੀ ਹਿਸਾਬ ਨਾਲ ਡਿਸਕਾਊਂਟ ਨਹੀਂ ਕੀਤਾ ਜਾ ਸਕਦਾ। ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਹੋਰ ਆ ਰਹੀ ਹੈ ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਜਿਹੜੇ ਇਹ ਭਾਰਤੀ ਸਰਕਾਰ ਦੇ ਏਜੰਟ ਸੀਗੇ ਇਹਨਾਂ ਨੇ ਇਨਫਿਲਟਰੇਟ ਕਿਵੇਂ ਕੀਤਾ, ਕੁਝ ਵਿਅਕਤੀਆਂ ਨੂੰ ਪੈਸੇ ਦੇ ਕੇ ਜਾਂ ਕੁਝ ਵਿਅਕਤੀਆਂ ਨੂੰ ਕੋਈ ਧਮਕੀ ਦੇ ਕੇ ਰੇਬਾ ਦੇ ਕੇ ਵੀਜ਼ੇ ਦੀ ਏਵਜ਼ ਦੇ ਵਿੱਚ ਉਹਨਾਂ ਤੋਂ ਕੁਝ ਕੰਮ ਕਰਵਾਏ ਗਏ ਜਿਹਦੇ ਵਿੱਚ ਸਥਾਨਕ ਕੁਝ ਵਿਅਕਤੀਆਂ ਦੇ ਸੰਬੰਧੀ ਜਾਣਕਾਰੀ, ਉਹ ਕਦੋਂ ਕੰਮ 'ਤੇ ਜਾਂਦੇ ਨੇ, ਕਦੋਂ ਘਰ ਵਾਪਸ ਆਉਂਦੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਸੰਬੰਧੀ ਜਿਹੜੀ ਇਨਫੋਰਮੇਸ਼ਨ ਸੀ ਉਹ ਗੈਦਰ ਕਰਵਾ ਕੇ ਅੱਗੇ ਫਿਰ ਉਹ ਕ੍ਰਿਮੀਨਲ ਨੈਟਵਰਕਸ ਨੂੰ ਦਿੱਤੀ ਗਈ। ਉਹਨਾਂ ਕ੍ਰਿਮੀਨਲ ਨੈਟਵਰਕਸ ਨੇ ਇੱਥੇ ਫਿਰ ਭਾਵੇਂ ਕੋਈ ਆਰਸਨ ਦੀਆਂ ਘਟਨਾਵਾਂ ਸੀ, ਕਿਸੇ ਦੇ ਘਰ 'ਤੇ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਸੀ ਜਾਂ ਕੋਈ ਇਸ ਤਰ੍ਹਾਂ ਦੀਆਂ ਇੰਸੀਡੈਂਟਸ ਜਿਹੜੇ ਕਿ ਐਕਸਟੋਰਸ਼ਨ ਵਾਲੇ ਮਾਮਲੇ ਨੇ ਉਹਨਾਂ ਨੂੰ ਫਿਰ ਅੰਜਾਮ ਦਿੱਤਾ। ਸੋ ਇਹ ਜਿਹੜੀ ਕਾਫੀ ਜ਼ਿਆਦਾ ਜਿਹੜੀਆਂ ਤੰਦਾਂ ਨੇ ਆਪਸ ਦੇ ਵਿੱਚ ਇਸ ਤਰ੍ਹਾਂ ਉਲਝੀਆਂ ਹੋਈਆਂ ਨੇ, ਪਰ ਵੇਖਦੇ ਹਾਂ ਕਿ ਇਹਦੇ ਕਰਕੇ ਜੋ ਸਮੱਸਿਆਵਾਂ ਸਾਹਮਣੇ ਆ ਰਹੀਆਂ ਸੀ ਉਹ ਰਿਜ਼ੋਲਵ ਹੋ ਜਾਂਦੀਆਂ ਨੇ ਕਿ ਨਹੀਂ, ਪਰ ਇਹ ਗੱਲ ਜ਼ਰੂਰ ਹੈ ਸਿਆਸਤ ਬਹੁਤ ਭੱਖ ਗਈ ਹੋਈ ਆ। ਵਾਸੂ ਜੀ ਸਤੰਬਰ ਮਹੀਨੇ ਕੈਨੇਡਾ ਦੇ ਵਿੱਚ ਇਨਫਲੇਸ਼ਨ 1.6% ਰਹੀ, ਸੋ ਪਿਛਲੇ ਸਾਲ ਦੀ ਸਤੰਬਰ ਦੇ ਮੁਕਾਬਲੇ ਕੀਮਤਾਂ ਦੇ ਵਿੱਚ 1.6% ਵਾਧਾ ਹੋਇਆ। ਬੈਂਕ ਆਫ ਕੈਨੇਡਾ ਦਾ ਟਾਰਗੇਟ ਹੁੰਦਾ ਹੈ 2%। ਸਤੰਬਰ ਦੇ ਵਿੱਚ ਮਾਹਰਾਂ ਨੂੰ ਇਹ ਉਮੀਦ ਸੀ ਕਿ ਇਨਫਲੇਸ਼ਨ ਦਾ ਨੰਬਰ 1.8% ਰਹਿਣ ਵਾਲਾ ਸੀ, ਸੋ ਉਹਨਾਂ ਦੀ ਉਮੀਦ ਨਾਲੋਂ ਵੀ ਘੱਟ ਰਿਹਾ। ਅਤੇ ਵਾਸੂ ਜੀ ਫਿਰ ਕੀ ਇਹਦੇ ਨਾਲ ਇਹ ਮੰਨ ਲਈਏ ਕਿ 23 ਅਕਤੂਬਰ ਨੂੰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦੇ ਵਿੱਚ ਜਿਹੜੀ ਕਟੌਤੀ ਕਰਨੀ ਹੈ ਉਹ ਜੰਬੋ ਰੇਟ ਘੱਟ ਹੋ ਸਕਦਾ?
67% ਚਾਂਸ ਹੈ ਕਹਿੰਦੇ ਹੁਣ।
ਹੁਣ 67
ਹੈ ਜੀ, ਇਸ ਅਨਾਊਂਸਮੈਂਟ ਤੋਂ ਪਹਿਲਾਂ 52% ਚਾਂਸ ਸੀ।
ਅੱਛਾ,
ਸੋ ਇਸ ਅਨਾਊਂਸਮੈਂਟ ਤੋਂ ਬਾਅਦ ਉਹ ਚਾਂਸ ਵੱਧ ਕੇ 67% ਹੋ ਗਿਆ ਕਿ ਜਿਹੜਾ ਰੇਟ ਘੱਟ 23 ਅਕਤੂਬਰ ਨੂੰ ਹੋਏਗਾ ਉਹ 50 ਪੁਆਇੰਟਸ ਦਾ ਹੋਏਗਾ। ਰੇਟ ਘੱਟ ਤਾਂ ਹੋਣਾ ਹੀ ਹੈ
ਜੀ ਜੀ ਜੀ,
ਸੋ ਉਹ 25 ਪੁਆਇੰਟਸ ਦਾ ਹੁੰਦਾ ਕਿ 50 ਪੁਆਇੰਟਸ ਦਾ। ਪਹਿਲਾਂ ਇਹ ਚਾਂਸ 50-50 ਸੀ, 52%, ਸੋ ਉਹ ਹੁਣ ਵੱਧ ਕੇ 67% ਹੋ ਗਿਆ ਕਿਉਂਕਿ ਇਨਫਲੇਸ਼ਨ ਜਿਹੜੀ ਹੈ ਉਹ 2% ਦੇ ਮਾਰਕ ਤੋਂ ਵੀ ਥੱਲੇ 1.6% ਦਰਜ ਹੋਈ ਹੈ। ਐਨਾਲਿਸਟ ਮੰਨ ਕੇ ਚੱਲ ਰਹੇ ਸੀ ਕਿ ਇਨਫਲੇਸ਼ਨ 1.8% ਹੋਏਗੀ। ਮੰਥ ਓਵਰ ਮੰਥ ਜਿਹੜੀ ਇਨਫਲੇਸ਼ਨ ਹੈ ਉਹ 0.4% ਘੱਟ ਗਈ ਐਸ ਕੰਪੇਅਰ ਟੂ ਅਗਸਤ ਇਨ ਸੈਪਟੈਂਬਰ।
ਸੋ ਅਗਸਤ ਦੇ ਮੁਕਾਬਲੇ ਸਤੰਬਰ ਦੇ ਵਿੱਚ ਕੀਮਤਾਂ 0.4% ਘੱਟ ਹੋਈਆਂ
ਗਈਆਂ
ਅਕ੍ਰੋਸ ਦਾ ਬੋਰਡ,
ਤੇ ਐਨਾਲਿਸਟ ਮੰਨ ਰਹੇ ਸੀ ਕਿ ਇਹ ਗਿਰਾਵਟ 0.2% ਦੀ ਹੋਏਗੀ। ਸੋ ਐਨਾਲਿਸਟ ਦੀ ਵੀ ਫੋਰਕਾਸਟ ਜਾਂ ਉਹਨਾਂ ਦੀ ਪ੍ਰੈਡਿਕਸ਼ਨ ਤੋਂ ਜ਼ਿਆਦਾ ਗਿਰਾਵਟ ਆਈ ਹੈ ਇਨਫਲੇਸ਼ਨ ਦੇ ਵਿੱਚ। ਪਰ ਆਪਾਂ ਯਾਦ ਰੱਖੀਏ ਕਿ ਇਹਦਾ ਮਤਲਬ ਇਹ ਨਹੀਂ ਹੈ
ਕਿ
ਕੀਮਤਾਂ ਪਿਛਲੇ ਸਾਲ ਨਾਲੋਂ, ਸੋ ਕੀਮਤਾਂ ਵੀ ਹੁਣ ਜਿਹੜੀਆਂ ਨੇ ਉਹ ਬਹੁਤ ਸਸਤੀਆਂ ਮਤਲਬ ਘਟਣੀਆਂ ਸ਼ੁਰੂ ਹੋ ਗਈਆਂ। ਇਹਦਾ ਮਤਲਬ ਇਹ ਹੈ ਕਿ 1.6% ਕੀਮਤਾਂ ਅਜੇ ਵੀ ਵਧੀਆਂ ਨੇ ਐਸ ਕੰਪੇਅਰ ਟੂ ਦ ਸਪਟੈਂਬਰ ਆਫ ਲਾਸਟ ਈਅਰ। ਸੋ ਪਿਛਲੇ ਸਾਲ ਦੀ ਸਤੰਬਰ ਨਾਲੋਂ ਕੀਮਤਾਂ 1.6% ਘੱਟ ਨਹੀਂ ਗਈਆਂ, ਸੋ ਉਹ 1.6% ਵਧੀਆ ਹੀ ਨੇ
ਜੀ ਜੀ ਜੀ। ਤੇ ਵਾਸੂ ਜੀ ਜੇ ਕੰਪੇਅਰ ਕਰਦੇ ਆ ਨਾ ਸਪਟੈਂਬਰ ਆਫ 2021 ਦੇ ਨਾਲ, ਸੋ 3 ਸਾਲ ਪਹਿਲਾਂ ਦੇ ਮੁਕਾਬਲੇ ਕੀਮਤਾਂ ਦੇ ਵਿੱਚ 12.7% ਵਾਧਾ ਹੋਇਆ। ਸੋ ਓਵਰਆਲ ਦੇਖੋ ਇਨਫਲੇਸ਼ਨ ਨੇ ਜਿਸ ਕਦਰ ਲੋਕਾਂ ਦੀ ਜ਼ਿੰਦਗੀ ਨੂੰ ਇੰਪੈਕਟ ਕੀਤਾ ਉਹ ਕਿਸ ਤੋਂ ਗੱਲ ਲੁਕਮੀ ਤਾਂ ਹੈ ਨਹੀਂ, ਇਟਸ ਪ੍ਰੈਜੈਂਟ ਰਾਈਟ ਇਨ ਆਰ ਲਾਈਵਸ ਐਵਰੀਵੇਅਰ। ਜਿੱਥੇ ਵੀ ਅਸੀਂ ਕੋਈ ਚੀਜ਼ ਖਰੀਦਦੇ ਹਾਂ ਤੁਹਾਨੂੰ ਮਹਿਸੂਸ ਹੁੰਦਾ ਕਿ ਕੀਮਤਾਂ ਕਿਤੇ ਜ਼ਿਆਦਾ ਵੱਧ ਚੁੱਕੀਆਂ ਹੋਈਆਂ ਨੇ। ਸੋ ਪਿਛਲੇ ਸਾਲ ਦੇ ਮੁਕਾਬਲੇ ਭਾਵੇਂ ਪ੍ਰਾਈਸਿਸ ਦੇ ਵਿੱਚ 1.6% ਹੀ ਵਾਧਾ ਹੋਇਆ ਸਤੰਬਰ 'ਚ, ਪਰ 3 ਸਾਲ ਪਹਿਲਾਂ ਨਾਲੋਂ ਇਹ ਜਿਹੜਾ ਵਾਧਾ ਹੈ ਆਲਮੋਸਟ 13% ਦਾ। ਅਤੇ ਵਾਸੂ ਜੀ ਸਤੰਬਰ ਦੇ ਵਿੱਚ ਇਨਫਲੇਸ਼ਨ ਘਟਣ ਪਿੱਛੇ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਰਿਹਾ ਕਿ ਗੈਸੋਲੀਨ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ। ਗੈਸ ਦੀਆਂ ਕੀਮਤਾਂ ਈਅਰ ਓਵਰ ਈਅਰ 10.7%, ਸੋ ਆਲਮੋਸਟ 11% ਗੈਸੋਲੀਨ ਸਸਤੀ ਹੋਈ ਅਕ੍ਰੋਸ ਦ ਕੰਟਰੀ।
ਬਿਲਕੁਲ, ਤੇ ਅਸੀਂ ਹੁਣ ਦੇਖ ਰਹੇ ਹਾਂ ਗੈਸ ਸਟੇਸ਼ਨਸ ਤੇ ਗੈਸੋਲੀਨ ਫੇਰ ਮਹਿੰਗੀ ਹੋਣੀ ਸ਼ੁਰੂ ਹੋ ਗਈ ਆ। ਅੱਜ ਡਾਲਰ 80 ਸੈਂਟਸ ਹੈ ਪਰ ਲੀਟਰ, ਤੇ ਕੀ ਫਿਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਇਨਫਲੇਸ਼ਨ ਥੋੜੀ ਜਿਹੀ ਹੋਰ ਵੱਧ ਸਕਦੀ ਹੈ? ਸੋ ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਪਲੱਸ ਮਿਡਲ ਈਸਟ ਦੇ ਵਿੱਚ ਜਿਹੜੀ ਟੈਨਸ਼ਨ ਵੱਧ ਰਹੀ ਆ, ਉਹਦਾ ਕੀ ਪ੍ਰਭਾਵ ਪੈਂਦਾ, ਇਹ ਵੀ ਪਤਾ ਨਹੀਂ, ਉਹ ਬਹੁਤ ਵੱਡਾ ਵੇਰੀਏਬਲ ਆ। ਅੱਛਾ, ਜਿਹੜੀ ਰੈਂਟ ਦੀ ਕਹਿੰਦੇ ਕੋਸਟ ਆ, ਉਹ ਈਅਰ ਓਵਰ ਈਅਰ 8.2% ਵਧੀ ਆ ਸਤੰਬਰ ਦੇ ਵਿੱਚ, ਤੇ ਇਹ ਅਗਸਤ ਦੇ ਵਿੱਚ 8.9% ਵਾਧਾ ਹੋਇਆ ਸੀ। ਸੋ ਇਹਦੇ ਵਿੱਚ ਫੂਡ ਪ੍ਰਾਈਸਿਸ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਵਾਧਾ ਦਰਜ ਹੋਇਆ, ਤੇ ਇਹ ਲਗਾਤਾਰ ਦੂਸਰਾ ਮਹੀਨਾ ਸੀ ਜਦੋਂ ਹੈਡਲਾਈਨ ਇਨਫਲੇਸ਼ਨ ਨਾਲੋਂ ਜ਼ਿਆਦਾ ਵਾਧਾ ਫੂਡ ਪ੍ਰਾਈਸਿਸ ਦੇ ਵਿੱਚ ਹੋਇਆ। ਤੇ ਇਹਦੇ ਵਿੱਚ ਜੇ ਆਪਾਂ ਸਪੈਸੀਫਿਕਲੀ ਦੇਖੀਏ, ਸੀ ਫੂਡ, ਨਟਸ, ਸੀਡਸ ਤੇ ਫਿਸ਼, ਇਹ ਚੀਜ਼ਾਂ ਜਿਹੜੀਆਂ ਨੇ ਇਹ ਸਸਤੀਆਂ ਹੋਈਆਂ, ਤੇ ਫਰੈਸ਼ ਤੇ ਫਰੋਜ਼ਨ ਬੀਫ ਐਂਡ ਐਗਸ ਉਹ ਮਹਿੰਗੇ ਹੋਏ ਨੇ।
ਤੇ ਵਾਸੂ ਜੀ, ਜੇ ਸੂਬਿਆਂ ਦੇ ਹਿਸਾਬ ਨਾਲ ਵੇਖੀਏ, ਬੀਸੀ ਦੇ ਵਿੱਚ ਇਨਫਲੇਸ਼ਨ ਦਾ ਜਿਹੜਾ ਨੰਬਰ ਆ ਉਹ ਨੈਸ਼ਨਲ ਐਵਰੇਜ ਨਾਲੋਂ ਜ਼ਿਆਦਾ ਰਿਹਾ, ਇਟਸ ਐਟ 2%, ਪਰ ਓਵਰਆਲ ਇਹ ਕਹਿ ਲਓ ਵੀ ਹੁਣ ਇਹ ਨੰਬਰ, ਹੁਣ ਸਾਲ ਦਰ ਸਾਲ ਕੀਮਤਾਂ 'ਚ ਵਾਧਾ ਉਹ ਹੁਣ ਉਸ ਪੱਧਰ 'ਤੇ ਆ ਗਿਆ। ਹੁਣ ਤਾਂ ਐਕਚੁਲੀ ਨੈਸ਼ਨਲੀ ਤਾਂ ਉਸ ਪੱਧਰ ਤੋਂ ਨੀਵਾਂ ਹੀ ਚਲਿਆ ਗਿਆ ਜੋ ਕਿ ਬੈਂਕ ਆਫ ਕੈਨੇਡਾ ਦਾ ਟਾਰਗੇਟ ਹੋਇਆ ਕਰਦਾ। ਜਿਹੜੀ ਵਿਆਜ ਦਰਾਂ ਦੇ ਵਿੱਚ ਕਟੌਤੀ ਸੀ, ਇਹਨੂੰ ਆਪਾਂ ਇਹ ਹਿਸਾਬ ਜਾਂ ਵਾਧਾ ਸੀ ਉਹਨੂੰ ਇਹ ਹਿਸਾਬ ਲਾ ਲਓ ਕਿ ਇੰਝ ਹੁੰਦਾ ਜਿਵੇਂ ਕਿਸੇ ਮਰੀਜ਼ ਨੂੰ ਸੁੰਨ ਕਰਨ ਵਾਲੀ ਦਵਾਈ ਦੇਣੀ ਹੋਵੇ ਤਾਂ ਕਿ ਉਹਨੂੰ ਜਿਹੜਾ ਦਰਦ ਆ ਉਹ ਘੱਟ ਮਹਿਸੂਸ ਹੋਵੇ, ਪਰ ਕਿਤੇ ਸੁੰਨ ਕਰਨ ਵਾਲੀ ਦਵਾਈ ਜੇ ਜ਼ਿਆਦਾ ਦੇ ਹੋ ਜਾਵੇ ਤਾਂ ਉਹ ਵੀ ਸਮੱਸਿਆ ਬਣਦੀ ਆ। ਅਤੇ ਜਿਹੜਾ ਇਹ ਥਰੈਸ਼ਹੋਲਡ ਹੁੰਦਾ ਆਪਣਾ, ਉਹ 2% ਵਾਲੀ ਇਨਫਲੇਸ਼ਨ ਆ, ਸੋ ਉਹ ਇਨਫਲੇਸ਼ਨ ਦਾ ਸਤੰਬਰ ਦੇ ਵਿੱਚ ਘੱਟ ਕੇ ਜਾਂ ਉਸ ਨੰਬਰ ਦਾ 1.6 'ਤੇ ਆ ਜਾਣਾ। ਇਹਦਾ ਮਤਲਬ ਇਹ ਹੈ ਕਿ ਕਿਤੇ ਸੁੰਨ ਕਰਨ ਵਾਲੀ ਦਵਾਈ ਭਾਵ ਇੰਟਰਸਟ ਰੇਟ ਵਿਚਲਾ ਵਾਧਾ ਲੋੜ ਨਾਲੋਂ ਜ਼ਿਆਦਾ ਤਾਂ ਨਹੀਂ ਕਰ ਦਿੱਤਾ ਗਿਆ, ਅਤੇ ਉਹਨੂੰ ਰਿਵਰਸ ਕਰਨ ਲਈ ਜਿਹੜਾ ਐਂਟੀਡੋਟ ਆ ਉਹ ਇੰਟਰਸਟ ਰੇਟ ਦੇ ਵਿੱਚ ਕਟੌਤੀ ਆ, ਤਾਂ ਕੀ ਹੁਣ ਉਹ ਐਂਟੀਡੋਟ ਦੀ ਵੀ ਵੱਡੀ ਡੋਜ਼ ਅਗਲੇ ਹਫ਼ਤੇ ਉਹਦੀ ਉਮੀਦ ਕੀਤੀ ਜਾ ਸਕਦੀ ਆ 23 ਤਰੀਕ ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ।
ਬਿਲਕੁਲ, ਤੇ ਟਿਫ ਮੈਕਲਮ ਪਹਿਲਾਂ ਮਲਟੀਪਲ ਟਾਈਮਸ ਹੁਣ ਕਹਿ ਚੁੱਕੇ ਨੇ, ਈਵਨ ਪਿਛਲੀ ਮੋਨਿਟਰੀ ਪਾਲਿਸੀ ਰਿਪੋਰਟ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਸੀ ਕਿ ਹੁਣ ਜਿਹੜਾ ਸਾਰੇ ਦਾ ਸਾਰਾ ਫੋਕਸ ਹੈ ਉਹ ਇਸ ਚੀਜ਼ ਵਾਲੇ ਪਾਸੇ ਆ ਕਿ ਅਸੀਂ ਇਕਨੋਮੀ ਨੂੰ ਚੱਲਦਾ ਕਿਵੇਂ ਰੱਖਣਾ। ਕਹਿੰਦੇ ਵੀ ਹੁਣ ਇਨਫਲੇਸ਼ਨ ਵਾਲੇ ਪਾਸਿਓਂ ਅਸੀਂ ਹੁਣ ਥੋੜੇ ਜਿਹੇ ਸੁਰਖਰੂ ਹੋ ਗਏ ਹਾਂ, ਤੇ ਉਹ ਗੱਲ ਹੁਣ ਸੱਚ ਸਾਬਤ ਹੋ ਰਹੀ ਹੈ ਕਿ ਇਨਫਲੇਸ਼ਨ ਤਾਂ 2% ਤੋਂ ਵੀ ਥੱਲੇ ਆ ਗਈ, 1.8% ਤੋਂ ਵੀ ਘੱਟ ਜੋ ਕਿ ਐਨਾਲਿਸਟ ਨੇ ਪ੍ਰੋਡਿਕਟ ਕੀਤਾ ਸੀ, ਨਾਓ ਇਟਸ ਐਟ 1.6%। ਪਰ ਇਹਦੇ ਵਿੱਚ ਗੱਲ ਸਿਰਫ ਇੰਨੀ ਹੈ ਕਿ ਇਹ ਜਿਹੜੀ ਗਿਰਾਵਟ ਆਈ ਹੈ, ਜੇ ਆਪਾਂ ਗੈਸੋਲੀਨ ਦੀਆਂ ਕੀਮਤਾਂ ਨੂੰ ਮਨਫੀ ਕਰਕੇ ਦੇਖੀਏ ਤਾਂ ਫਿਰ 2.2% ਰਹੀ ਹੈ ਇਨਫਲੇਸ਼ਨ। ਸੋ ਜੇ ਗੈਸੋਲੀਨ ਦੀਆਂ ਕੀਮਤਾਂ ਆਉਣ ਵਾਲੇ ਮਹੀਨਿਆਂ ਵਿੱਚ ਫਿਰ ਵਧਦੀਆਂ ਨੇ ਤਾਂ ਫਿਰ ਕੀ ਇਨਫਲੇਸ਼ਨ 2% ਤੋਂ ਉੱਪਰ ਆ ਜਾਏਗੀ?
ਪਰ ਅੱਛਾ, ਉਹਦੇ ਨਾਲ ਜੁੜਦੀ ਗੱਲ ਇਹ ਵੀ ਹੈ ਵਾਸੂ ਜੀ, ਹੁਣ ਜਿਹੜਾ ਇੱਕ ਪੈਰਲਲ ਡਿਸਕਸ਼ਨ ਕੈਨੇਡਾ ਚੱਲ ਰਹੀ ਆ ਉਹ ਹੈਗੀ ਹੈ ਕਾਰਬਨ ਟੈਕਸ ਨੂੰ ਲੈ ਕੇ। ਕਾਰਬਨ ਟੈਕਸ ਇੱਦਾਂ ਤਾਂ ਨਹੀਂ ਹੈ ਵੀ ਕੱਲ੍ਹ ਜਾਂ ਪਰਸੋਂ ਜਾਂ ਅਗਲੇ ਹਫ਼ਤੇ ਹੀ ਉਹ ਸਕ੍ਰੈਪ ਹੋ ਜਾਵੇ, ਪਰ ਜੇ ਕਾਰਬਨ ਟੈਕਸ ਸੱਚਮੁੱਚ ਹਟਾ ਦਿੱਤਾ ਜਾਂਦਾ, ਕਿਉਂਕਿ ਹੁਣ ਜਿਹੜੀ ਇੱਕ ਲੋਕ ਰਾਏ, ਈਵਨ ਜਿਹੜੀ ਸਿਆਸੀ ਰਾਏ ਵੀ ਹੈਗੀ ਆ ਕਾਰਬਨ ਟੈਕਸ ਦੇ ਹੁਣ ਖਿਲਾਫ ਜਾਣ ਦੀ ਨਜ਼ਰ ਆ ਰਹੀ ਆ, ਜਦੋਂ ਐਨ ਡੀ ਪੀ ਵਰਗੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਕਹਿਣ ਲੱਗ ਜਾਣ ਕਿ ਜੀ ਅਸੀਂ ਕਾਰਬਨ ਟੈਕਸ ਦੇ ਨੂੰ ਰੀਵਿਜ਼ਿਟ ਕਰਨ ਲਈ ਤਿਆਰ ਹਾਂ, ਤਾਂ ਫਿਰ ਉਹ ਇੱਕ ਬਹੁਤ ਵੱਡਾ ਸੰਕੇਤ ਹੈ ਕਿ ਕਾਰਬਨ ਟੈਕਸ ਨੂੰ ਲੈ ਕੇ ਜੋ ਪੂਰਾ ਦਾ ਪੂਰਾ ਮਾਹੌਲ ਆ ਉਹ ਚੇਂਜ ਹੋ ਰਿਹਾ। ਅਤੇ ਜੇ ਵਾਸਤੂ ਜੀ ਕਾਰਬਨ ਟੈਕਸ ਦੇ ਵਿੱਚ ਕਟੌਤੀ ਹੋ ਜਾਂਦੀ ਆ ਆਉਂਦੇ ਮਹੀਨਿਆਂ 'ਚ, ਤਾਂ ਫਿਰ ਗੈਸੋਲੀਨ ਦੀਆਂ ਕੀਮਤਾਂ ਦੇ ਵਿੱਚ ਥੋੜ੍ਹਾ ਜਿਹਾ ਉੱਧਰਲੇ ਪਾਸਿਓਂ ਰਾਹਤ, ਐਂਡ ਨੋਟ ਜਸਟ ਦ ਪ੍ਰਾਈਸਿਸ ਆਫ ਗੈਸੋਲੀਨ, ਉਹਦੇ ਕਰਕੇ ਜਿਹੜਾ ਹੋਰ ਇਨਡਾਇਰੈਕਟ ਕੋਸਟ ਦੇ ਵਿੱਚ ਵਾਧਾ ਹੁੰਦਾ ਬਾਕੀ ਦੇ ਇਨਪੁੱਟਸ ਦਾ, ਉਹਦੇ ਵਿੱਚ ਵੀ ਫਰਕ ਪਏਗਾ। ਸੋ ਉਹ ਵੀ ਇਨਫਲੇਸ਼ਨ ਦੇ ਵਿੱਚ ਇੱਕ ਟੈਂਪਰੇਰੀਲੀ ਫੋਰ ਦੈਟ ਵਨ ਪਰਟੀਕੁਲਰ ਈਅਰ, ਜਦੋਂ ਇਨਫਲੇਸ਼ਨ ਜਦੋਂ ਕਾਰਬਨ ਟੈਕਸ ਦੇ ਵਿੱਚ ਕਟੌਤੀ ਕੀਤੀ ਜਾਂਦੀ ਆ ਫੋਰ ਦੈਟ ਵਨ ਪਰਟੀਕੁਲਰ ਈਅਰ, ਉਹ ਵੀ ਇੱਕ ਕਹਿ ਲਓ ਇੱਕ ਡਾਊਨਵਰਡ ਪ੍ਰੈਸ਼ਰ ਹੋ ਸਕਦਾ।
ਇਸ ਵੇਲੇ ਅਸੀਂ ਕਾਰਬਨ ਟੈਕਸ ਵਜੋਂ 17 ਸੈਂਟ ਪਰ ਲੀਟਰ ਅਦਾ ਕਰਦੇ ਹਾਂ ਜਦੋਂ ਆਪਾਂ ਗੈਸੋਲੀਨ ਆਪਣੀ ਗੱਡੀਆਂ ਵਿੱਚ ਪਾਉਂਦੇ ਹਾਂ। ਸੋ 17 ਸੈਂਟ ਕਾਰਬਨ ਟੈਕਸ ਦੇ ਨੇ, ਤੇ ਇਹ ਪਹਿਲਾਂ 12-13 ਸੈਂਟ ਸੀ, ਸੋ 1 ਅਪ੍ਰੈਲ ਤੋਂ ਵੱਧ ਕੇ 17 ਸੈਂਟ ਹੋ ਗਿਆ, ਤੇ ਇਹ 17 ਸੈਂਟ ਇੱਕਦਮ ਮਨਫੀ ਹੋ ਜਾਣਗੇ ਜੇਕਰ ਕਾਰਬਨ ਟੈਕਸ ਹਟ ਜਾਂਦਾ
ਪਰ
ਇੱਕ ਸਾਲ ਵਾਸਤੇ।
ਪਰ ਜਿਹੜੀ ਪਹਿਲਾਂ ਇਹ ਜਦੋਂ ਕਾਰਬਨ ਟੈਕਸ ਨੂੰ ਗੈਸੋਲੀਨ ਤੋਂ ਹਟਾਉਣ ਬਾਰੇ ਗੱਲ ਕੀਤੀ ਜਾਂਦੀ ਸੀ ਵਧੀ ਹੋਈ ਮਹਿੰਗਾਈ ਦੌਰਾਨ, ਉਦੋਂ ਸਿਆਸੀ ਤੌਰ ਤੇ ਤਰਕ ਇਹ ਦਿੱਤਾ ਜਾਂਦਾ ਸੀ ਕਿ ਜੇ ਅਸੀਂ ਕਾਰਬਨ ਟੈਕਸ ਹਟਾ ਤਾ, ਤੇਲ ਦੀਆਂ ਕੰਪਨੀਆਂ ਨੂੰ ਪਤਾ ਵੀ ਲੋਕੀ ਇੰਨੇ ਪੈਸੇ ਦੇਣੇ ਗਿੱਜੇ ਨੇ, ਉਹਨਾਂ ਨੇ ਉਨੇ ਹੀ ਪੈਸੇ ਜਿਹੜੀ ਪ੍ਰਾਈਸ ਹੈਗੀ ਉਹ ਵਧਾ ਦੇਣੀ,
ਆਪਣੇ
ਪ੍ਰੋਫਿਟਸ ਵਧਾ ਲੈਣੇ ਨੇ।
ਇਹ ਬੀਸੀ ਦੇ ਵਿੱਚ ਹੀ ਹੋਈ ਸੀ ਗੱਲ।
ਜੀ
ਅਲਬਰਟਾ ਨੇ ਤਾਂ ਟੈਕਸ ਘਟਾਤਾ,
ਉਹਨਾਂ ਨੇ ਘਟਾਤਾ ਸੀ। ਯਾ ਬਿਲਕੁਲ। ਵਾਸੂ ਜੀ ਕੁਇਕਲੀ ਗੱਲ ਕਰੀਏ ਵੀਕਐਂਡ ਤੇ ਜਿੱਥੇ ਅੱਛਾ ਕੱਲ੍ਹ ਡੇਵੀ ਡੀ ਬੀ ਸਰੀ ਆਏ ਹੋਏ ਸੀ ਆਈ ਸੀ ਬੀ ਸੀ ਦੇ ਪ੍ਰੀਮੀਅਮਸ ਨੂੰ ਕਹਿ ਲਓ ਕਿ ਲੋਕਾਂ ਵਾਸਤੇ ਅਫੋਰਡੇਬਲ ਰੱਖਣ ਦੀ ਉਹਨਾਂ ਨੇ ਗੱਲ ਕੀਤੀ, ਜਿਹੜਾ ਉਹਨਾਂ ਦੇ ਸਮਰਥਕ ਜਿੱਥੇ ਉਹਨਾਂ ਨੇ ਕੱਲ੍ਹ ਸਾਰੀ ਗੱਲਬਾਤ ਕੀਤੀ, ਦੋ ਜਣਿਆਂ ਨੇ ਆਪੋ ਆਪਣੇ ਰਿਲੇਟਿਵਸ ਨੂੰ ਫੋਨ ਕੀਤਾ, ਉਹਨਾਂ ਨੂੰ ਪੁੱਛਿਆ ਅਲਬਰਟਾ ਅਤੇ ਓਨਟੈਰੀਓ ਕਿ ਭਾਈ ਤੁਹਾਨੂੰ ਕਿੰਨਾ ਕੁ ਆਈ ਸੀ ਬੀ ਸੀ ਦੇ ਵਿੱਚ ਤੁਹਾਨੂੰ ਜ਼ਿਆਦਾ ਪੈਸੇ ਪੇ ਕਰਨੇ ਪੈਂਦੇ ਨੇ। ਉਹਨਾਂ ਨੇ ਦੱਸਿਆ ਵੀ ਬੀ ਸੀ ਦੇ ਮੁਕਾਬਲੇ ਸਾਡੇ ਪ੍ਰੀਮੀਅਮ ਤਾਂ ਜ਼ਿਆਦਾ ਨੇ। ਸੋ ਉਹਨਾਂ ਦਾ ਸੁਨੇਹਾ ਜਿਹੜਾ ਕਿ ਪਹਿਲਾਂ ਵੀ ਡੇਵੀ ਡੀ ਬੀ ਕਹਿੰਦੇ ਰਹੇ ਨੇ ਕਿ ਜੌਨ ਰਸਟਡ ਦਾ, ਕਿਉਂਕਿ ਵਾਅਦਾ ਹੈ ਕਿ ਆਟੋ ਇੰਸ਼ੋਰੈਂਸ ਦੇ ਵਿੱਚ ਉਹ ਬੇਸਿਕ ਇੰਸ਼ੋਰੈਂਸ ਦੇ ਵਿੱਚ ਵੀ ਪ੍ਰਾਈਵੇਟਾਈਜੇਸ਼ਨ ਲੈ ਕੇ ਆਉਣੀ ਚਾਹੁੰਦੇ ਨੇ, ਵੀ ਤੁਸੀਂ ਵੀ ਕਹਿੰਦੇ ਸਾਡੀ ਗੱਲ ਨਾ ਸੁਣੋ ਐਨ ਡੀ ਪੀ ਦੀ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛੋ ਜਿਹੜੇ ਅਲਬਰਟਾ ਓਨਟੈਰੀਓ ਜਾਂ ਹੋਰ ਸੂਬਿਆਂ 'ਚ ਰਹਿੰਦੇ ਨੇ, ਜਿੱਥੇ ਕੱਲ ਜੌਨ ਰਸਟੈਡ ਨੇ ਸਰੀ ਦੇ ਵਿੱਚ ਨਵਾਂ ਚਿਲਡਰਨਸ ਹੋਸਪਿਟਲ ਬਣਾਉਣ ਦੀ ਗੱਲ ਤੇ ਕੀਤੀ ਵਾਸੂ ਜੀ, ਚਲੋ ਉਹਦੀ ਕੋਸਟ ਵਗੈਰਾ ਕਿੰਨੀ ਅੱਜ ਹੋਪਫੁਲੀ ਪਲੈਟਫਾਰਮ ਰਾਹੀਂ ਕੋਸਟਡ ਪਲੈਟਫਾਰਮ ਤੋਂ ਪਤਾ ਲੱਗੂ, ਪਰ ਵੀਕਐਂਡ ਤੇ ਹੀ ਉਹਨਾਂ ਨੇ ਆਪਣੀ ਐਜੂਕੇਸ਼ਨ ਪਾਲਿਸੀ ਐਜੂਕੇਸ਼ਨ ਪਲਾਨ ਵੀ ਸਾਂਝਾ ਕੀਤਾ, ਜਿਹਦੇ ਵਿੱਚ ਜੌਨ ਰਸਟੈਡ ਦਾ ਇਹ ਕਹਿਣਾ ਕਿ ਜੇ ਉਹ ਪ੍ਰੀਮੀਅਰ ਬਣ ਜਾਂਦੇ ਨੇ ਤੇ ਬੀ ਸੀ ਦੇ ਵਿੱਚ ਉਹ 10ਵੀਂ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਵਾਸਤੇ ਦੁਬਾਰਾ ਤੋਂ ਪ੍ਰੋਵਿੰਸ਼ੀਅਲ ਐਗਜ਼ਾਮਸ ਰੀਇੰਸਟੇਟ ਕਰਨਗੇ, ਸੋਜੀ 1-2-3 ਨੂੰ ਖਤਮ ਕੀਤਾ ਜਾਏਗਾ ਤੇ ਜਿਹੜੇ ਬਾਕੀ ਛੋਟੀ ਕਲਾਸਾਂ ਉਹਨਾਂ ਦਾ ਗ੍ਰੇਡਿੰਗ ਸਿਸਟਮ ਆ ਜਿਹੜਾ ਕਿ ਰੀਸੈਂਟਲੀ ਪਿਛਲੇ ਸਾਲਾਂ 'ਚ ਤਬਦੀਲ ਕੀਤਾ ਗਿਆ, ਵੀ ਉਹ ਗ੍ਰੇਡਿੰਗ ਸਿਸਟਮ ਵੀ ਉਹ ਵੀ ਲੈਟਰ ਗ੍ਰੇਡਸ 'ਤੇ ਰੀਸਟੋਰ ਕੀਤਾ ਜਾਏਗਾ,
ਸੋ 4th ਤੋਂ ਲੈ ਕੇ 9ਵੀਂ ਤੱਕ ਵਾਲਿਆਂ ਵਾਸਤੇ
ਜੀ।
ਤੇ ਨਾਲ ਇਹ ਕਹਿ ਰਹੇ ਨੇ ਕਿ ਸਕੂਲਾਂ ਦੇ ਵਿੱਚ ਲੀਅਜ਼ੋਨ ਆਫਿਸਰ ਪ੍ਰੋਗਰਾਮ ਜਿਹੜੇ ਨੇ ਉਹ ਰੀਇੰਸਟੇਟ ਕੀਤੇ ਜਾਣਗੇ, ਤੇ ਨਾਲ ਹੀ ਪੇਰੈਂਟਸ ਜਿਹੜੇ ਕੋਈ ਹੈਗੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਆਟਿਜ਼ਮ ਹੈ ਉਹਨਾਂ ਵਾਸਤੇ ਫੰਡਿੰਗ ਦਾ ਪ੍ਰਬੰਧ ਕੀਤਾ ਜਾਏਗਾ, ਤੇ ਨਾਲ ਜਿਹੜੇ ਕੋਈ ਪੇਰੈਂਟਸ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਹੋਮ ਸਕੂਲਿੰਗ ਦਵਾਉਂਦੇ ਨੇ ਉਹਨਾਂ ਵਾਸਤੇ ਟੈਕਸ ਕ੍ਰੈਡਿਟਸ ਜਾਂ ਡਾਇਰੈਕਟ ਪੇਮੈਂਟਸ ਅਰੇਂਜ ਕੀਤੀਆਂ ਜਾਣਗੀਆਂ। ਸੋ ਇਸ ਤਰ੍ਹਾਂ ਦੇ ਵਾਅਦੇ ਕੀਤੇ ਗਏ ਨੇ, ਤੇ ਮੇਨ ਵਿਜੇ ਜੀ ਦੇਖੋ ਇਹਦੇ ਵਿੱਚ ਜਿਹੜੀਆਂ ਦੋ ਗੱਲਾਂ ਨੇ, ਇੱਕ ਤਾਂ ਇਹ ਕਿ ਸੋ ਜੋ ਫੈਡਰਲ ਕੰਸਰਵੇਟਿਵਸ ਕਹਿ ਰਹੇ ਨੇ ਕਿ ਸਕੂਲਾਂ ਦੇ ਵਿੱਚ ਆਈਡੀਓਲੋਜੀ ਬਾਰੇ ਘੱਟ ਤੇ ਬੇਸਿਕ ਜਿਹੜੀ ਐਜੂਕੇਸ਼ਨ ਆ ਮੈਥ ਸਾਇੰਸ ਲੈਂਗੁਏਜ ਉਹਦੇ ਬਾਰੇ ਜ਼ਿਆਦਾ ਗੱਲ ਹੋਣੀ ਚਾਹੀਦੀ ਆ, ਤੇ ਸੋ ਬੀ ਸੀ ਕੰਸਰਵੇਟਿਵ ਵੀ ਆਪਣੇ ਤਰੀਕੇ ਨਾਲ ਉਹੀ ਗੱਲ ਕਹਿ ਰਹੇ ਨੇ ਕਿ ਪਹਿਲੀ ਗੱਲ ਜਿਵੇਂ ਉਹਨਾਂ ਨੇ ਕਿਹਾ ਵੀ ਪ੍ਰੋਵਿੰਸ਼ੀਅਲ ਐਗਜ਼ਾਮਸ ਹੋਣਗੇ 10ਵੀਂ 12ਵੀਂ ਵਾਸਤੇ, ਫਿਰ ਉਹ ਕਹਿ ਰਹੇ ਨੇ 4th-9ਵੀਂ ਵਾਲਿਆਂ ਵਾਸਤੇ ਲੈਟਰ ਗ੍ਰੇਡਸ ਰੀਸਟੋਰ ਕਰਾਂਗੇ। ਸੋ ਮਤਲਬ ਉਹੀ ਹੈ ਕਿ ਪੜ੍ਹਾਈ ਦੇ ਉੱਤੇ ਤਵੱਜੋ ਹੋਣਾ ਚਾਹੀਦਾ, ਪਰਫਾਰਮੈਂਸ ਕਿ ਜਿਹੜੇ ਪੇਰੈਂਟਸ ਨੇ ਉਹ ਆਪਣੇ ਬੱਚੇ ਦੀ ਪਰਫਾਰਮੈਂਸ ਨੂੰ ਨਾਪ ਸਕਣ, ਇੱਕ ਥੋੜ੍ਹਾ ਉਹਨਾਂ ਦੇ ਕੋਲ ਕੋਈ ਪੈਮਾਨਾ ਹੋਵੇ ਦੇਖਣ ਵਾਸਤੇ ਵੀ ਸਾਡਾ ਬੱਚਾ ਐਜੂਕੇਸ਼ਨ ਵਾਈਜ਼ ਪਰਫਾਰਮ ਕਿਵੇਂ ਕਰ ਰਿਹਾ।
ਵਾਸੂ ਜੀ ਲੈਟਰ ਗ੍ਰੇਡਸ ਦੀ ਥਾਂ ਜਿਹੜਾ ਉਹ ਕਰਤਾ ਨਾ ਅਮਰਜਿੰਗ ਡਿਵੈਲਪਿੰਗ ਪ੍ਰੋਫੀਸ਼ੀਐਂਟ ਐਕਸਟੈਂਡਿੰਗ, ਹੁਣ ਇਸ ਤਰ੍ਹਾਂ ਦਾ ਕਹਿ ਲਓ ਵੀ ਕਮੈਂਟ ਦਿੱਤਾ ਜਾਂਦਾ ਰਿਪੋਰਟ ਕਾਰਡ ਤੇ, ਤੇ ਉਹ ਤੋਂ ਪਤਾ ਹੀ ਨਹੀਂ ਲੱਗਦਾ,
ਬਹੁਤ ਸਬਜੈਕਟਿਵ ਆ,
ਬਹੁਤ ਸਬਜੈਕਟਿਵ ਆ, ਉਹਦੇ ਵਿੱਚ ਵੀ ਤੁਹਾਨੂੰ ਉਹਦੀ ਡੈਫੀਨੇਸ਼ਨ ਦੇਖਣੀ ਪੈਂਦੀ ਹੈ। ਈਵਨ ਕਈ ਜਿਹੜੇ ਯੂਨੀਵਰਸਿਟੀਜ਼ ਜਾਂ ਜਿਹੜੇ ਕੋਈ ਹੋਰ ਵਿਦਿਅਕ ਅਦਾਰੇ ਨੇ ਉਹਨਾਂ ਦੇ ਵੀ ਇਹੀ ਕਹਿਣਾ ਵੀ ਇਹਦੇ ਨਾਲ ਐਗਜੈਕਟਲੀ ਪਤਾ ਨਹੀਂ ਲੱਗਦਾ ਵੀ ਇਹ ਜੇ ਕਿਸੇ ਦਾ ਗ੍ਰੇਡ ਏ ਆ ਜਾਂ ਏ ਪਲੱਸ ਹੈ ਜਾਂ ਬੀ ਹੈ ਜਾਂ ਸੀ ਜਾਂ ਡੀ ਵਟ ਐਵਰ ਇਟ ਇਜ਼, ਉਹਦਾ ਤੁਹਾਨੂੰ ਐਟਲੀਸਟ ਪਤਾ ਹੈ ਕਿ ਮਾਰਕਸ ਦਾ ਇੱਕ ਰੇਂਜ ਕੀ ਹੋਏਗੀ। ਸੋ ਜਿਹੜੀ ਲੈਟਰ ਗ੍ਰੇਡਿੰਗ ਆ ਜਦੋਂ ਦੀ ਉਹ ਬੰਦ ਹੋਈ ਉਹਨੂੰ ਲੈ ਕੇ ਅਸੀਂ ਵਾਸੂ ਜੀ ਪਿਛਲੇ ਸਮੇਂ ਦੇ ਵਿੱਚ ਗੱਲਾਂ ਵੀ ਕੀਤੀਆਂ, ਬਹੁਤ ਸਾਰੇ ਪੇਰੈਂਟਸ ਨੇ ਵੀ ਇਸ ਦੀ ਮੁਖਾਲਫਤ ਕੀਤੀ ਸੀ ਕਿ ਇਹਦੇ ਨਾਲ ਸਗੋਂ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਹੈ ਉਹਨੂੰ ਟਰੈਕ ਕਰਨਾ ਮੁਸ਼ਕਲ ਹੋ ਜਾਏਗਾ, ਪਰ ਹੁਣ ਕੰਜ਼ਰਵੇਟਿਵ ਦਾ ਇਹ ਕਹਿਣਾ ਕਿ ਉਹਨੂੰ ਰੀਇੰਸਟੇਟ ਕਰਨ।
ਸਕੂਲਾਂ 'ਚ ਪਹਿਲਾਂ ਸਕੋਰ ਹੁੰਦਾ ਸੀ
ਜੀ ਜੀ ਜੀ,
ਕਿ ਤੁਹਾਨੂੰ ਪਤਾ ਕਿ ਤੁਹਾਡੇ 100-94 ਨੰਬਰ ਆਏ ਨੇ, 92 ਨੰਬਰ ਆਏ ਨੇ
ਜੀ ਜੀ ਜੀ,
ਫਿਰ ਕਹਿੰਦੇ ਜੀ ਕਿ 90-95 ਵਾਲੇ ਇੱਕੋ ਹੀ ਗ੍ਰੇਡ
ਇੱਕੋ ਗ੍ਰੇਡ ਆ,
ਸੋ ਗ੍ਰੇਡ ਕਰਤਾ ਉਹਨੂੰ ਥੋੜਾ ਜਿਹਾ ਹੋਰ ਕਾਲਾ ਮਾਲਾ ਕਰਤਾ ਉਹਦੇ 'ਚ, ਫਿਰ ਕਹਿੰਦੇ ਗ੍ਰੇਡ ਵੀ ਹੁਣ ਟੂ ਮੱਚ ਆ ਬੱਚਿਆਂ ਨੂੰ, ਪ੍ਰੈਸ਼ਰ ਵੱਧ ਜਾਂਦਾ ਬੱਚਿਆਂ ਦਾ, ਸੋ ਇਸ ਕਰਕੇ ਉਹਨਾਂ ਨੂੰ ਹੁਣ ਅਸੀਂ ਇਸ ਤਰ੍ਹਾਂ ਦੇ ਐਡਜੈਕਟਿਵਸ ਅਸੀਂ ਬੱਚਿਆਂ ਨੂੰ ਦਿਆ ਕਰਾਂਗੇ।
ਜਿਹੜਾ ਵਾਸੂ ਜੀ ਸਕੂਲ ਲੀਅਜ਼ਨ ਪ੍ਰੋਗਰਾਮ ਹੈ ਜਿਹਦੇ ਵਿੱਚ ਬੇਸਿਕਲੀ ਕੁਝ ਪੁਲਿਸ ਅਫਸਰਾਂ ਨੂੰ ਸਕੂਲਾਂ ਦੇ ਵਿੱਚ ਤੈਨਾਤ ਕੀਤਾ ਜਾਂਦਾ, ਸਕੂਲਾਂ ਦੇ ਨਾਲ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਹਿ ਲਓ ਕਿ ਉਹਨਾਂ ਦੀ ਰਿਸਪੋਂਸੀਬਿਲਟੀ ਦਾ ਸਫੀਅਰ ਸਕੂਲ ਮਹਿਸੂਸ ਕਰ ਦਿੱਤਾ ਜਾਂਦਾ, ਇਹਨੂੰ ਲੈ ਕੇ ਵਿਕਟੋਰੀਆ ਦੇ ਵਿੱਚ ਵੈਨਕੂਵਰ ਦੇ ਵਿੱਚ ਸਕੂਲ ਬੋਰਡਸ ਦੇ ਵਿੱਚ ਕਾਫੀ ਪੋਲਿਟਿਕਸ ਭਖੀ ਰਹੀ ਆ ਪਿਛਲੇ ਸਾਲਾਂ ਦੇ ਵਿੱਚ, ਕਿਉਂਕਿ ਕੁਝ ਜਿਹੜੇ ਸਕੂਲ ਬੋਰਡਸ ਨੇ ਉਹਨਾਂ ਦਾ ਇਹ ਕਹਿਣਾ ਕਿ ਕੁਝ ਬੱਚੇ ਜਿਹੜੇ ਇਸ ਤਰ੍ਹਾਂ ਦੇ ਪਰਿਵਾਰਾਂ 'ਚੋਂ ਬੈਕਗਰਾਊਂਡ 'ਚੋਂ ਆਉਂਦੇ ਨੇ ਜਿਨ੍ਹਾਂ ਦਾ ਪੁਲਿਸ ਦੇ ਨਾਲ ਜਿਹੜਾ ਵਾਹ ਪਿਆ ਉਹ ਸੁਖਾਵਾਂ ਨਹੀਂ ਰਿਹਾ, ਉਹ ਪੁਲਿਸ ਆਫਿਸਰਸ ਨੂੰ ਸਕੂਲ ਦੇ ਵਿੱਚ ਵੇਖ ਕੇ ਡਰ ਜਾਣਗੇ, ਘਬਰਾ ਜਾਣਗੇ। ਦੂਜੇ ਪਾਸੇ ਦਾ ਇਹ ਕਿਹਾ ਜਾਂਦਾ ਵੀ ਤੁਸੀਂ ਬੱਚਿਆਂ ਨੂੰ ਸਗੋਂ ਉਹਨਾਂ ਵਾਸਤੇ ਇੱਕ ਪੋਜ਼ਿਟਿਵ ਇੰਟਰੈਕਸ਼ਨ ਦਾ ਮਾਹੌਲ ਹੋ ਸਕਦਾ, ਜਿਨ੍ਹਾਂ ਨੂੰ ਲੱਗਦਾ ਕਿ ਸਾਡਾ ਪਰਿਵਾਰਕ ਪਿਛੋਕੜ ਅਜਿਹਾ ਕਿ ਪੁਲਿਸ ਦੇ ਨਾਲ ਸਾਡੀਆਂ ਇੰਟਰੈਕਸ਼ਨ ਵਧੀਆ ਨਹੀਂ ਰਹੀਆਂ, ਸਕੂਲ ਦੇ ਵਿੱਚ ਤੁਸੀਂ ਉਸ ਤਰ੍ਹਾਂ ਦੇ ਥੋਟ ਪ੍ਰੋਸੈਸ ਨੂੰ ਤਬਦੀਲ ਕਰਨ ਦਾ ਇੱਕ ਵਧੀਆ ਇਨਵਾਇਰਮੈਂਟ ਸਿਰਜ ਸਕਦੇ ਹੋ। ਦੂਜੀ ਗੱਲ, ਜਿਹੜਾ ਗੈਂਗਸ ਨੂੰ ਅਤੇ ਡਰੱਗ ਪੈਡਲਰਸ ਨੂੰ ਇੱਕ ਸਕੂਲ ਦੇ ਬੱਚਿਆਂ ਤੱਕ ਪਹੁੰਚ ਮਿਲ ਜਾਂਦੀ ਆ ਉਹਨੂੰ ਰੋਕਣ ਵਾਸਤੇ ਪੁਲਿਸ ਆਫਿਸਰਸ ਦੀ ਪ੍ਰੈਜੈਂਸ ਇਨ ਸਕੂਲਸ ਉਹ ਸਹਾਇਕ ਹੋ ਸਕਦੀ ਆ। ਫਸਟ ਯਅਰ ਟਾਕਿੰਗ ਟੂ ਅ ਹਾਈ ਸਕੂਲ ਸਟੂਡੈਂਟ, ਮੈਂ ਉਹਨਾਂ ਨੂੰ ਪੁੱਛਿਆ ਇਹਦੇ ਬਾਰੇ ਵੀ ਤੁਹਾਡਾ ਕੀ ਸੋਚਣਾ, ਉਹਨਾਂ ਦਾ ਇਹ ਕਹਿਣਾ ਸੀ ਕਹਿੰਦੇ ਜੇ ਪੁਲਿਸ ਆਫਿਸਰ ਸਕੂਲ ਦੇ ਵਿੱਚ ਆ ਕੇ ਇੱਕੋ ਕੰਮ ਕਰਾ ਦੇਣ ਕਿ ਜਿਹੜੀ ਵਾਸ਼ਰੂਮਸ ਦੇ ਵਿੱਚ ਜਿਹੜੀ ਵੇਪਿੰਗ ਹੁੰਦੀ ਆ, ਕਹਿੰਦੇ ਜੇ ਪੁਲਿਸ ਦੀ ਪ੍ਰੈਜੈਂਸ ਨਾਲ ਉਹੀ ਬੰਦ ਹੋ ਜਾਵੇ, ਕਹਿੰਦੇ ਇਹਦੇ ਨਾਲ ਮੈਜੋਰਿਟੀ ਹਾਈ ਸਕੂਲ ਸਟੂਡੈਂਟਸ ਦੀ ਜ਼ਿੰਦਗੀ ਸੌਖੀ ਹੋ ਜਾਣੀ ਆ, ਕਿਉਂਕਿ ਬੱਚੇ ਸਾਰਾ ਸਾਰਾ ਦਿਨ ਵੇਪਿੰਗ ਦੇ ਡਰ ਦੇ ਵਾਸ਼ਰੂਮ ਨਹੀਂ ਜਾਂਦੇ।
ਸੋ ਬੀ ਸੀ ਕੰਸਰਵੇਟਿਵਸ ਨੇ ਆਪਣਾ ਐਜੂਕੇਸ਼ਨ ਪਲਾਨ ਸਾਂਝਾ ਕੀਤਾ ਓਵਰ ਦਾ ਵੀਕਐਂਡ
ਜੀ,
ਕੁਐਸਚਨ ਅਗੇਨ ਕਿ ਇਜ਼ ਇਟ ਟੂ ਲੇਟ
ਜੀ,
ਕਿ ਇਹਦੇ ਬਾਰੇ ਵਿਜੇ ਜੀ ਇੱਕ ਬੜਾ ਮੇਜਰ ਪਲੈਂਕ ਸੀ ਜਿਹਦੇ ਆਧਾਰ ਤੇ ਬੀ ਸੀ ਕੰਸਰਵੇਟਿਵ ਪਾਰਟੀ ਦੀ ਪਾਪੂਲੈਰਿਟੀ ਵਧੀ।
ਬਿਲਕੁਲ, ਯੈਸ ਯੂ ਆਰ ਰਾਈਟ,
ਖਾਸ ਤੌਰ ਤੇ ਐਬਟਸਫੋਰਡ ਤੇ ਫਰੇਜ਼ਰ ਵੈਲੀ ਰੀਜਨ ਦੇ ਵਿੱਚ
ਜੀ
ਪੇਰੈਂਟਲ ਰਾਈਟਸ ਬਾਰੇ ਬੜੀ ਗੱਲ ਹੋਈ ਸੀ, ਐਂਟੀ ਸੋਜੀ ਪ੍ਰੋਟੈਸਟ ਹੋਏ ਸੀ, ਉਹਨਾਂ ਦੇ ਵਿੱਚ ਇੱਕ ਬੜੀ ਅਹਿਮ ਭੂਮਿਕਾ ਨਿਭਾਈ ਸੀ ਬੀ ਸੀ ਕੰਸਰਵੇਟਿਵਸ ਨੇ, ਤੇ ਮੰਨਿਆ ਜਾ ਰਿਹਾ ਸੀ ਕਿ ਜਦੋਂ ਇਲੈਕਸ਼ਨ ਕੈਂਪੇਨ ਸ਼ੁਰੂ ਹੋਏਗੀ ਉਦੋਂ ਬੀ ਸੀ ਕੰਸਰਵੇਟਿਵਸ ਦੀ ਕੈਂਪੇਨ ਦਾ ਇੱਕ ਅਹਿਮ ਪਲੈਂਕ ਹੋਏਗਾ, ਇੱਕ ਬੜਾ ਮੇਜਰ ਆਧਾਰ ਹੋਏਗਾ ਐਜੂਕੇਸ਼ਨ ਪਾਲਿਸੀ
ਡਿਬੇਟ ਦੇ ਵਿੱਚ। ਵਾਸੂ ਜੀ ਸੋਜੀ ਬਾਰੇ ਗੱਲ ਹੀ ਨਹੀਂ ਹੋਈ,
ਗੱਲ ਹੀ ਨਹੀਂ ਹੋਈ, ਇਜ਼ ਇਟ ਟੂ ਲਿਟਲ ਟੂ ਲੇਟ ਕਿ ਲੇਟ ਤਾਂ ਨਹੀਂ ਹੋ ਗਿਆ ਕਿਤੇ। ਅੱਛਾ ਜਿਹੜਾ ਵਿਜੇ ਦੀ ਹੋਸਪਿਟਲ ਬਾਰੇ ਇਹਨਾਂ ਨੇ ਵਾਅਦਾ ਕੀਤਾ ਉਹਦੇ ਬਾਰੇ ਗੱਲ ਜ਼ਰੂਰ ਕਰ ਲਈਏ ਕਿਉਂਕਿ ਬੜਾ ਇੱਕ ਅਹਿਮ ਉਹਨਾਂ ਨੇ ਪ੍ਰੋਮਿਸ ਕੀਤਾ। ਸੋ ਉਹਦੇ ਵਿੱਚ ਕੀ ਚੀਜ਼ਾਂ ਹੋਣਗੀਆਂ ਜੇ ਆਪਾਂ ਕੁਇਕਲੀ ਉਹਦੇ ਜਿਹੜੇ ਫੀਚਰਸ ਆ ਉਹਨਾਂ ਬਾਰੇ ਗੱਲ ਕਰ ਲਈਏ। ਸੋ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਇਹ 18 acres ਦੀ ਸਾਈਟ ਹੋਏਗੀ
ਜਿਹੜੀ ਸਿਟੀ ਆਫ ਸਰੀ ਦੀ ਆ,
ਸਿਟੀ ਆਫ ਸਰੀ ਦੀ ਓਨ ਸਾਈਟ ਹੋਏਗੀ। ਫਰੇਜ਼ਰ ਹਾਈਵੇ ਤੇ 164 ਦੇ ਇੰਟਰਸੈਕਸ਼ਨ ਤੇ ਉਹ ਕਹਿੰਦੇ ਅਸੀਂ ਸਾਈਟ ਆਈਡੈਂਟੀਫਾਈ ਕੀਤੀ ਹੈ ਤੇ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਪੀਡੀਆਟ੍ਰਿਕ ਐਮਰਜੈਂਸੀ ਰੂਮ ਹੋਏਗਾ, ਮੈਟਰਨਿਟੀ ਵਾਰਡ ਹੋਏਗਾ, ਵਿਮੈਨਸ ਹੈਲਥ ਸੈਂਟਰ ਹੋਏਗਾ, ਨਿਓਨੇਟਲ ICU ਹੋਏਗਾ ਤੇ ਫਰੇਜ਼ਰ ਹੈਲਥ ਦਾ ਪਹਿਲਾ ਪੀਡੀਆਟ੍ਰਿਕ ICU ਹੋਏਗਾ।
ਬਸ ਜੀ ਫਰੇਜ਼ਰ ਹੈਲਥ ਰੀਜਨ ਜਿੰਨੇ ਵੀ ਸੂਬੇ ਦੇ ਵਿੱਚ ਬੱਚੇ ਨੇ 45% ਬੱਚੇ ਫਰੇਜ਼ਰ ਹੈਲਥ ਰੀਜਨ ਦੇ ਵਿੱਚ ਰਹਿੰਦੇ ਨੇ ਤੇ ਫਰੇਜ਼ਰ ਹੈਲਥ ਰੀਜਨ ਦੇ ਵਿੱਚ ਇਸ ਤਰ੍ਹਾਂ ਬੱਚਿਆਂ ਵਾਸਤੇ ਕੋਈ ਸਪੈਸ਼ਲਾਈਜ਼ਡ ਹਸਪਤਾਲ ਹੈ ਹੀ ਕੋਈ ਨਹੀਂ। ਇਨਫੈਕਟ BC ਦੇ ਵਿੱਚ ਜੇ ਬੱਚਿਆਂ ਨਾਲ ਸੰਬੰਧਿਤ ਕੋਈ ਸਪੈਸ਼ਲਾਈਜ਼ਡ ਹਸਪਤਾਲ ਹੈ ਤਾਂ ਉਹ ਵੈਨਕੂਵਰ ਦੇ ਵਿੱਚ ਜਿਹੜਾ BC ਚਿਲਡਰਨਸ ਹਸਪਤਾਲ ਹੈ, ਦੈਟਸ ਦੀ ਓਨਲੀ ਵਨ। ਸੋ ਇਹਨਾਂ ਦਾ ਜਿਹੜਾ ਕੱਲ੍ਹ ਇਹ ਵਾਅਦਾ ਕੀਤਾ ਗਿਆ, ਜਿਹੜੀਆਂ ਵਾਸੂ ਜੀ ਕੁਝ ਇਹ ਵੀ ਗੱਲਾਂ ਨੇ ਕਿ ਜਿਹੜਾ ਇੱਕ ਬੇਸਿਕ ਇੱਕ ਮਿਨੀਮਮ ਸਟੈਂਡਰਡ ਰਿਕੁਆਇਰਡ ਹੁੰਦਾ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਦੇਖਭਾਲ ਪ੍ਰਦਾਨ ਕੀਤੀ ਜਾਣੀ ਚਾਹੀਦੀ ਆ, ਸਰੀ ਦੇ ਵਿੱਚ ਉਹ ਮਿਨੀਮਮ ਸਟੈਂਡਰਡ ਮੀਟ ਵਿਦ ਨਹੀਂ ਹੋ ਪਾ ਰਿਹਾ। ਸਰੀ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਆਬਾਦੀ ਵਧੀ ਹੈ, ਜਿਸ ਤਰ੍ਹਾਂ ਦਾ ਸਾਡੇ ਐਮਰਜੈਂਸੀ ਰੂਮ ਦੇ ਉੱਪਰ ਦਬਾਅ ਹੈ, ਪ੍ਰੈਸ਼ਰ, ਉਹਦੇ ਨਾਲ ਤਾਂ ਵਾਸੂ ਜਿਹੜੇ ਬਾਕੀ ਦੇ ਆਮ ਮਰੀਜ਼ ਨੇ ਉਹਨਾਂ ਨੂੰ ਹੀ ਜਿਹੜੀ ਬਣਦੀ ਮਿਨੀਮਮ ਸਟੈਂਡਰਡ ਮੁਤਾਬਕ ਕਈਆਂ ਨੂੰ ਕੇਅਰ ਨਹੀਂ ਮਿਲ ਪਾ ਰਹੀ। ਸੋ ਬੱਚਿਆਂ ਵਾਸਤੇ ਜਿਹੜੀ ਉਹ ਸਮੱਸਿਆ ਹੈ ਉਹ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ। ਐਂਡ ਇਹ ਇਸ ਕਰਕੇ ਕਰੂਸ਼ੀਅਲ ਐਲਾਨ ਆ ਕਿ ਜਿਹੜਾ ਕਲੋਵਰਡੇਲ ਦੇ ਵਿੱਚ ਨਵਾਂ ਹੋਸਪਿਟਲ ਬਣਦਾ ਪਿਆ 168 ਬੈੱਡਸ ਵਾਲਾ, ਉਹਦੇ ਵਿੱਚ ਮੈਟਰਨਿਟੀ ਵਾਰਡ ਨਹੀਂ ਆ। ਉਹਦੇ ਵਾਸਤੇ ਜਦੋਂ ਵੀ ਮੈਟਰਨਿਟੀ ਵਾਰਡ ਸੰਬੰਧੀ ਗੱਲ ਕੀਤੀ ਜਾਂਦੀ ਆ ਤਾਂ ਫਿਰ ਇਹ ਕਿਹਾ ਜਾਂਦਾ ਵੀ ਨਹੀਂ ਉੱਥੇ ਕੈਂਸਰ ਸੈਂਟਰ ਹੈ। ਨੋਟ ਟੂ ਸੇ ਕਿ ਕੈਂਸਰ ਸੈਂਟਰ ਦੀ ਲੋੜ ਨਹੀਂ ਆ, ਉਹ ਵੀ ਬੜਾ ਇੱਕ ਜ਼ਰੂਰੀ ਫੈਸਿਲਿਟੀ ਆ, ਪਰ ਜਿਸ ਹਿਸਾਬ ਦੇ ਨਾਲ ਆਬਾਦੀ ਇਸ ਰੀਜਨ ਦੇ ਵਿੱਚ ਵੱਧਦੀ ਪਈ ਹੈ, ਯੰਗ ਫੈਮਲੀਜ਼ ਨੇ, ਬਰਥ ਰੇਟ ਜੇ ਪੂਰੇ ਸੂਬੇ ਦੇ ਵਿੱਚ ਵੇਖੀਏ ਤਾਂ ਇਸ ਰੀਜਨ ਦੇ ਵਿੱਚ ਜ਼ਿਆਦਾ ਹੈ, ਉਹਨੂੰ ਧਿਆਨ ਵਿੱਚ ਰੱਖਦੇ ਹੋਏ ਮਟਰਨਿਟੀ ਸਰਵਿਸਿਜ਼ ਤੇ ਬੱਚਿਆਂ ਨਾਲ ਸੰਬੰਧਿਤ ਸਰਵਿਸਿਜ਼ ਨੇ ਉਹ ਵੀ ਅੱਤ ਜ਼ਰੂਰੀ ਨੇ, ਅੱਤ ਲੋੜੀਂਦੀਆਂ ਨੇ।
ਸੋ ਇਹ ਅਨਾਊਂਸਮੈਂਟ ਹੋਈ ਹੈ ਕੱਲ,
ਇਹ ਕੱਲ ਹੋਈ ਹੈ,
ਅੱਜ ਕੋਸਟਡ ਪਲੈਟਫਾਰਮ ਇਹਨਾਂ ਵੱਲੋਂ ਜਾਰੀ ਕੀਤਾ ਜਾਣਾ। ਜੇ ਇਹੀ ਚੀਜ਼ਾਂ ਰਿਵਰਸ ਆਪਾਂ ਕਰ ਦਈਏ ਕਿ ਕੋਸਟਡ ਪਲੈਟਫਾਰਮ 4-5 ਦਿਨ ਪਹਿਲਾਂ ਆ ਗਿਆ ਹੁੰਦਾ,
ਹੁਣ ਇਹ ਅਨਾਊਂਸਮੈਂਟ,
ਬਾਅਦ ਵਿੱਚ ਅਨਾਊਂਸਮੈਂਟ ਹੁੰਦੀ ਕਿ ਅਸੀਂ ਜੀ ਹਸਪੀਟਲ ਵੀ ਬਣਾਉਣ ਜਾ ਰਹੇ ਹਾਂ ਬੱਚਿਆਂ ਵਾਸਤੇ ਤੇ ਉਹਦੇ ਤੇ $2 billion ਖਰਚ ਹੋਣਗੇ, ਇੱਥੋਂ ਆਉਣਗੇ ਤੇ ਉਹਦੇ ਨਾਲ ਇਹ ਫਾਇਦਾ ਹੋਏਗਾ।
ਜੀ ਜੀ ਜੀ,
ਤੇ ਇਸ ਅਨਾਊਂਸਮੈਂਟ ਦੀ ਗ੍ਰੈਵਿਟੀ ਕਿੰਨੀ ਵੱਧ ਜਾਣੀ ਸੀ ਸੋਚ ਕੇ ਦੇਖੋ। ਹੁਣ ਇਹ ਕਹਿ ਦੇਣਾ ਵੀ ਅਸੀਂ ਹਸਪੀਟਲ ਬਣਾਵਾਂਗੇ, ਸਾਰੇ ਚਾਹੁੰਦੇ ਨੇ ਹਸਪੀਟਲ ਬਣੇ ਕਿ ਬੱਚਿਆਂ ਵਾਸਤੇ ਖਾਸ ਤੌਰ ਤੇ ਇੱਕ ਨਵਾਂ ਹਸਪੀਟਲ ਹੋਵੇ। ਫਰੇਜ਼ਰ ਹੈਲਥ ਦੇ ਵਿੱਚ ਇਹੋ ਜਿਹੀਆਂ ਫੈਸਿਲਿਟੀਜ਼ ਪਹਿਲਾਂ ਹੈ ਹੀ ਨਹੀਂ, ਚਾਹੀਦੀਆਂ ਨੇ, ਪਰ ਇਹਦੀ ਗ੍ਰੈਵਿਟੀ ਨੂੰ ਕੁਝ ਹੱਦ ਤੱਕ ਖੁੰਡਾ ਕਰ ਦਿੰਦੇ ਨੇ ਆਪੋਜੀਸ਼ਨ ਵਾਲੇ, ਇਹ ਕਹਿ ਕੇ ਕਿ ਜੀ ਇਹਦੀ ਕੋਸਟਿੰਗ ਨਹੀਂ ਸਾਡੇ ਕੋਲ। ਕੋਸਟਿੰਗ ਅੱਜ ਆਏਗੀ, ਲੈਟਸ ਹੋਪ ਕਿ ਉਹਦੇ ਵਿੱਚ ਸਪੈਸੀਫਿਕਸ ਹੋਣ।
ਗੱਡੇ ਨੂੰ ਬਲਦ ਦੇ ਅੱਗੇ ਬੰਨਤਾ, ਹੁਣ ਇਹ ਡਿਪੈਂਡ ਕਰਦਾ ਵੀ ਤੁਹਾਡੇ ਲਈ ਗੱਡਾ ਕੀ ਆ ਤੇ ਬਲਦ ਕੀ ਆ, ਕਿਉਂਕਿ ਅਜੇ ਤੱਕ BC ਕੰਜ਼ਰਵੇਟਿਵਸ ਦਾ ਇਹ ਕਹਿਣਾ ਸੀ ਵੀ ਨਹੀਂ, ਸਾਡੀ ਸਟ੍ਰੈਟਜੀ ਰਹੀ, ਅਸੀਂ ਜਾਣਬੁੱਝ ਕੇ ਇਹਨੂੰ ਡਿਲੇਅ ਕੀਤਾ ਕੋਸਟਿੰਗ ਫੁੱਲੀ ਕੋਸਟਡ ਪਲੈਟਫਾਰਮ ਨੂੰ। ਸੋ ਲੈਟਸ ਸੀ ਅੱਜ ਉਹਦੇ ਵਿੱਚ ਵਾਸੂ ਜੀ ਕੀ ਖੁਲਾਸੇ ਹੁੰਦੇ ਨੇ। ਹਾਂ, ਇਹ ਗੱਲ ਜ਼ਰੂਰ ਹੈ ਜੇ ਫੁੱਲੀ ਜਿਹੜੀ ਤੁਹਾਡੀ ਗੱਲ ਹੈ ਨਾ ਕਿ ਇਹਦੇ ਨਾਲ ਇੰਪੈਕਟ ਜਿਹੜਾ ਵੱਧਦਾ ਸੀ, ਉਹ ਇੰਪੈਕਟ ਜਿਹੜਾ ਐਵਰੀ ਲੋਸਟ ਡੇ ਆਫ ਦੈਟ ਇੰਪੈਕਟ, ਇਹ ਵੀ ਨਾ ਭੁੱਲੀਏ ਕਿ ਇਹ ਐਡਵਾਂਸ ਪੋਲਿੰਗ ਵਾਲੇ ਦਿਨ ਵੀ ਸੀਗੇ, ਲਗਭਗ 6,90,000 ਲੋਕ ਆਲਰੇਡੀ ਆਪਣੀਆਂ ਵੋਟਾਂ ਕਾਸਟ ਕਰ ਚੁੱਕੇ ਨੇ, ਤੇ ਜੇ ਆਹ ਇੰਪੈਕਟ ਹੋਰ ਜ਼ਿਆਦਾ ਇਹਨੂੰ ਐਨਹੈਂਸ ਕੀਤਾ ਜਾ ਸਕਦਾ ਸੀ ਤਾਂ ਮੇ ਬੀ ਉਹ ਐਡਵਾਂਸ ਪੋਲਿੰਗ ਦੇ ਵਿੱਚ ਵੀ ਸ਼ਾਇਦ, ਅਜੇ ਤਾਂ ਪਤਾ ਨਹੀਂ ਕਿ ਉਹ ਨੰਬਰਸ ਕਿਹੜੇ ਪਾਸੇ ਨੂੰ ਕਿਵੇਂ ਊਂਠ ਕਿਹੜੀ ਕਰਵਟ ਬੈਠੂ, ਪਰ ਉੱਧਰ ਵੀ ਉੱਧਰਲੇ ਪਾਸੇ ਵੀ ਉਹਦਾ ਬੈਨੀਫਿਟ ਹੋ ਸਕਦਾ ਸੀ।
ਕੋਸਟਡ ਪਲੈਟਫਾਰਮ ਭਾਵੇਂ ਕੈਂਪੇਨ ਦੇ ਵਿੱਚ ਬਾਅਦ ਵੀ ਆ ਜਾਂਦਾ, ਚਾਹੇ ਜੇ ਉਹ ਸਟ੍ਰੈਟੇਜੀ ਸੀ ਨਾ ਕਿ ਅਸੀਂ ਬਾਅਦ ਵਿੱਚ ਤੁਹਾਨੂੰ ਪੂਰੀ ਜਿਹੜੀ ਲਿਸਟ ਆ ਉਹ ਅਸੀਂ ਪਬਲਿਸ਼ ਕਰ ਦੇਵਾਂਗੇ, ਉਹਨੂੰ ਰਿਲੀਜ਼ ਕਰ ਦੇਵਾਂਗੇ, ਦੈਟ ਮੇਡ ਸੈਂਸ, ਅਸੀਂ ਉਹਦੇ ਬਾਰੇ ਗੱਲ ਵੀ ਕੀਤੀ ਵੀ ਸਟ੍ਰੈਟੇਜੀ ਹੋ ਸਕਦੀ ਹੈ। ਪਰ ਜਿਹੜੇ ਜਿਹੜੇ ਕੋਈ ਅਨਾਊਂਸਮੈਂਟਸ ਕੀਤੀਆਂ ਗਈਆਂ ਉਹਨਾਂ ਦੇ ਨਾਲ ਨਾਲ ਦੱਸ ਦਿੱਤਾ ਜਾਂਦਾ ਜੇਕਰ ਕਿ ਇਸ ਹਸਪੀਟਲ ਤੇ ਖਰਚਾ ਕਿੰਨਾ ਆਏਗਾ, ਬਾਅਦ ਵਿੱਚ ਕਹਿ ਦਿੰਦੇ ਕਿ ਇਹ ਪੈਸੇ ਕਿੱਥੋਂ ਆਉਣਗੇ ਅਸੀਂ ਆਪਣੇ ਕੋਸਟ ਪਲੈਟਫਾਰਮ ਵਿੱਚ ਦੱਸਾਂਗੇ।
ਜੀ ਜੀ ਜੀ,
ਪਰ ਕੋਈ ਡਾਲਰ ਅਮਾਊਂਟ ਨਾਲ ਜੇ ਲਾ ਦਿੰਦੇ ਨਾ ਤੇ ਉਹਦੇ ਨਾਲ ਹਰ ਅਨਾਊਂਸਮੈਂਟ ਦੀ ਗ੍ਰੈਵਿਟੀ ਵੱਧ ਜਾਣੀ ਸੀ, ਉਹਨੂੰ ਹੋਰ ਜ਼ਿਆਦਾ ਸੀਰੀਅਸਲੀ ਤੇ ਜ਼ਿਆਦਾ ਕਹਿ ਲਓ ਕਿ
ਉਹਦਾ ਵਜ਼ਨ ਵੱਧ ਜਾਣਾ ਸੀ।
ਹਾਂ, ਉਹ ਵਜ਼ਨਦਾਰ ਹੋ ਜਾਣੀ ਸੀ ਅਨਾਊਂਸਮੈਂਟ, ਉਹਦੀ ਉਹ ਜ਼ਿਆਦਾ ਅਸਰਦਾਰ ਅਨਾਊਂਸਮੈਂਟ ਹੁੰਦੀ
ਜੇ
ਆਪਾਂ ਇਲੈਕਸ਼ਨ ਦੇ ਪੁਆਇੰਟ ਆਫ ਵਿਊ ਤੋਂ ਦੇਖੀਏ।
ਜੀ, ਚਲੋ ਵੇਖਦੇ ਹਾਂ ਬਸ ਜੀ, ਅੱਜ 10 ਵਜੇ ਆਈ ਥਿੰਕ ਉਹ ਐਲਾਨ ਕੀਤਾ ਜਾਣਾ। ਅੱਛਾ, ਜਵਾਨ ਰਸਟੈਡ ਉਹ ਐਲਾਨ ਕਰ ਵੀ ਰਹੇ ਨੇ ਜਿਹੜਾ ਪਾਰਕ ਦੇ ਵਿੱਚ ਜਾ ਕੇ ਉਹ ਡੇਵਿਡ
UBC ਦੇ ਵਿੱਚ ਜਾ ਕੇ,
ਹਾਂ ਉਹ DVDB ਦੀ ਕੰਸਟੀਚੁਐਂਸੀ ਦੇ ਵਿੱਚ ਉਹ ਪਾਰਕ ਆ। ਸੋ ਵੇਖਦੇ ਹਾਂ ਕੀ ਕਹਿੰਦੇ ਨੇ ਅੱਜ, ਤੇ DVDB ਨੇ ਸਰੀ ਆਉਣਾ ਅੱਜ ਪਹਿਲਾਂ, ਇੱਥੇ ਉਹਨਾਂ ਨੇ ਹਾਊਸਿੰਗ ਸੰਬੰਧੀ ਅਨਾਊਂਸਮੈਂਟ ਕਰਨੀ ਆ ਤੇ ਫਿਰ ਕੁਝ ਹੋਰ ਅਨਾਊਂਸਮੈਂਟ ਸੁਣਾਉਂਦੀਆਂ ਹੋਣਗੀਆਂ। ਬਸ ਵੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।